एक दिवस तुर्केश के जयपुर नाथ के साथ बाल बैस श्री हर कृष्ण निमै हिंदू पदमात।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत, जिनके भाग बड़े हैं भाई तिन साधु संग मुख जुरे। वड्डियां भागां वाले हो, तीन दुनिया दे मालक सतगुरु, दसां पातशाहियां दी आत्मक जागदी जोत, श्री गुरु ग्रंथ साहिब सच्चे पातशाह दे पवित्र चरणा कमलां च, नौवें पातशाह धन धन श्री गुरु तेग बहादुर साहिब जी महाराज जी दे पवित्र पावन इतिहासक स्थान ते जुड़ के नेता प्रति सतगुरां दा पावन पवित्र इतिहास बहुत ही श्रद्धा भावना ते सत्कार सहित सरवण कर रहे। श्री गुरु हर कृष्ण साहब अठवें पातशाह बाला प्रीतम दिल्ली अंदर अनेक प्रकार दे कौतुक वरता रहे हैं, अनेकां जीवां दी कल्याण कर रहे हैं। बादशाह औरंगजेब दे मन विच सतगुरु जी दे दर्शन करन दी तांग पैदा हुई है, इन्हें अपनी लालसा राजे जय सिंह नूं दसी। राजा जय सिंह उन्हें आख्या, बादशाह ये तां सतगुरां दी मर्जी उत्ते है कि वह तेनू अपने दर्शन देना चाहते ने जां नहीं। जे उन्हां दे दर्शनां दी तांग है तां उन्हां कोल बेनती करके वेख लैने आ, पर उन्हां ते कोई जोर नहीं है। तो राजे जय सिंह ने जदों ये गल कही तो बादशाह औरंगजेब ने अपने पुत्र नूं सहजादे नूं कुछ पिटावां दे के सतगुरां दे चरणां च भेजिया। महाराज जी दे चरणां विच सजादा चल के आया है, सतगुरां नूं नमस्कार कीती है, सोने दियां शर्फियां ते चांदी दे थाल भरे हुए सतगुरां नूं भेट कीते ने। श्री गुरु हरकृष्ण साहब जी महाराज जी ने वचन कीता कि भाई असी बादशाह औरंगजेब नूं नहीं मिल सकते। इहदा कारण है कि साडे पिता श्री गुरु हर राय साहब जी ने सानूं आग्या कीती हुई, हाले असी मिलन नहीं गए ते वेखो किन्ना उपद्रव हो गया। बाबा राम राय जी ने ईरखा बस होके किन्ने बोल बोले हैं। जे असी बादशाह दी कचहरी च चले जाते पता नहीं की हो जाता, इस करके असी नहीं जाना। जय सिंह ने बेनती की, महाराज जी तुसी नहीं जाना तो कृपा करके अपना एक शब्द लिख दो फारसी विच, बादशाह उस शब्द नूं पढ़ लेगा और पढ़ के संतुष्ट हो जाएगा। गुरु नानक पातशाह दा उच्चारण कीता होया एक पवित्र पावन शब्द सतगुरु गुरु हर कृष्ण साहब जी महाराज जी ने उच्चारण करके फारसी विच लिखवाया। क्या खाधा क्या पैदा होए, जा मन नाहीं सच्चा सोए, जेदे विच नाम तो बिना वैराग दी अवस्था दसी है। ਇਹ ਸ਼ਬਦ ਲਿਖ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਭੇਜਿਆ। ਬਾਦਸ਼ਾਹ ਨੇ ਫਾਰਸੀ ਵਿੱਚ ਲਿਖਿਆ ਹੋਇਆ ਇਹ ਸ਼ਬਦ ਪੜ੍ਹਿਆ, ਪੜ੍ਹ ਕੇ ਸੰਤੁਸ਼ਟੀ ਹੋਈ ਕਿ ਇਸ ਸ਼ਬਦ ਅੰਦਰ ਸਤਿਗੁਰਾਂ ਨੇ ਨਾਮ ਦੀ ਮਹਿਮਾ ਦੱਸੀ ਹੈ। ਤੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਤੇ ਕੂੜ ਹੈ, ਮਿਥਿਆ ਹੈ। ਇਹ ਸਤਿਗੁਰੂ ਜੀ ਨੇ ਸਮਝਾਇਆ। ਸੁਣ ਪੜ੍ਹ ਕੇ ਬਾਦਸ਼ਾਹ ਦੇ ਮਨ ਨੂੰ ਕੁਝ ਤਸੱਲੀ ਹੋਈ ਔਰ ਇਹਨੇ ਆਪਣੇ ਮਨ ਵਿੱਚ ਸੋਚਿਆ ਕਿ ਸਤਿਗੁਰਾਂ ਦੀ ਮਰਜ਼ੀ ਤੋਂ ਬਿਨਾਂ ਮੈਂ ਉਹਨਾਂ ਕੋਲ ਨਹੀਂ ਜਾ ਸਕਦਾ। ਬਾਲ ਬੈਸ ਵਿੱਚ ਉਹਨਾਂ ਦੀ ਬੜੀ ਵਿਸ਼ਾਲ ਬੁੱਧੀ ਹੈ। ਇਹਨੇ ਆਪਣੇ ਮਨ ਦਾ ਹੱਠ ਤਿਆਗ ਦਿੱਤਾ ਔਰ ਸਤਿਗੁਰਾਂ ਦੇ ਕਹੇ ਬਚਨਾਂ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਹੋਏ ਦਿੱਲੀ ਅੰਦਰ ਅਨੇਕ ਪ੍ਰਕਾਰ ਦੇ ਕੌਤਕ ਵਰਤਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਦਿਵਸ ਤੁਰ ਕੇ ਸ਼ਿਕੈ ਜੈਪੁਰ ਨਾਥ ਕੇ ਸਾਥ।
ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਚੱਲਦਾ ਰਹਿੰਦਾ। ਜਦੋਂ ਵੀ ਰਾਜਾ ਜੈ ਸਿੰਘ ਸਵਾਈ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਚ ਜਾਂਦਾ ਹੈ, ਕੋਈ ਨਾ ਕੋਈ ਗੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਸੰਬੰਧੀ ਚੱਲ ਪੈਂਦੀ ਹੈ। ਅੱਜ ਵੀ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਆਇਆ ਹੈ। ਔਰੰਗਜ਼ੇਬ ਬਾਦਸ਼ਾਹ ਰਾਜੇ ਜੈ ਸਿੰਘ ਨੂੰ ਕਹਿਣ ਲੱਗਾ, ਰਾਜੇ ਜੈ ਸਿੰਘ ਨੂੰ ਬੋਲਦਾ ਹੈ,
ਬਾਲ ਬੈਸ ਸ੍ਰੀ ਹਰਿਕ੍ਰਿਸ਼ਨ ਨਿਮੈ ਹਿੰਦੂ ਪਦਮਾਤ।
ਬੋਲਿਆ ਔਰੰਗਜ਼ੇਬ ਰਾਜੇ ਜੈ ਸਿੰਘ ਨੂੰ, ਕਹਿੰਦਾ ਰਾਜਾ ਜੈ ਸਿੰਘ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲ ਰੂਪ ਵਿੱਚ ਨੇ, ਉਹਨਾਂ ਦੀ ਬਾਲ ਅਵਸਥਾ ਹੈ, ਪਰ ਬਾਲ ਅਵਸਥਾ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਸੈਂਕੜੇ ਹਿੰਦੂ ਸਿੱਖ ਇੱਥੋਂ ਤੱਕ ਕਿ ਮੁਸਲਮਾਨ ਵੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਨਿਮਦੇ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਾ ਕੇ ਨਮਸਕਾਰਾਂ ਕਰਦੇ ਹਨ।
ਜੋ ਪਈ ਆਪਣੇ ਲੋਕ ਜੁੱਤ ਤੁਮ ਵੀ ਕਹਿਓ, ਕਰਾਮਾਤ ਸਾਹਿਬ ਵੱਢ ਲਇਓ।
ਇਹ ਰਾਜਾ ਜੈ ਸਿੰਘ, ਹੋਰ ਵੀ ਲੋਕ ਕਹਿੰਦੇ ਨੇ ਤੇ ਉਹਨਾਂ ਲੋਕਾਂ ਨਾਲ ਤੂੰ ਵੀ ਇਹ ਗੱਲ ਕਹੀ ਹੈ। ਆਮ ਲੋਕ ਵੀ ਇਹ ਗੱਲਾਂ ਕਰਦੇ ਨੇ ਔਰ ਤੂੰ ਵੀ ਇਹ ਗੱਲ ਕਰਦਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਰਾਮਾਤਾਂ ਵਿੱਚ ਕਾਮਲ ਹਨ, ਉਹਨਾਂ ਵਿੱਚ ਬੇਅੰਤ ਕਰਾਮਾਤਾਂ ਨੇ। ਉਹ ਬੇਅੰਤ ਕਰਾਮਾਤਾਂ ਦੇ ਸਾਹਿਬ ਨੇ, ਬੜੀਆਂ ਬੜੀਆਂ ਵੱਡੀਆਂ ਕਰਾਮਾਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੰਦਰ ਹਨ।
ਸੁਜਸ ਸੁਣਾਵਤ ਹੈ ਸਭ ਕੋਈ,
ਹਰ ਕੋਈ ਉਹਨਾਂ ਦਾ ਸੁਜਸ ਸੁਣਾਉਂਦਾ ਹੈ, ਹਰ ਕੋਈ ਉਹਨਾਂ ਦੀ ਮਹਿਮਾ ਪ੍ਰਗਟ ਕਰਕੇ ਸੁਣਾਉਂਦਾ ਹੈ।
ਇੱਕ ਤੇ ਸੁਣ ਦੂਸਰ ਸੁਧੋਏ,
ਇੱਕ ਤੋਂ ਸੁਣ ਕੇ ਦੂਸਰੇ ਨੂੰ ਵੀ ਸੁਧ ਹੁੰਦੀ ਹੈ, ਖਬਰ ਹੁੰਦੀ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੜੀ ਵੱਡੀ ਵਡਿਆਈ ਦੇ ਮਾਲਕ ਨੇ, ਉਹਨਾਂ ਕੋਲ ਬੜੀਆਂ ਵੱਡੀਆਂ ਆਜ਼ਮਤਾਂ ਤੇ ਕਰਾਮਾਤਾਂ ਹਨ।
ਕਹਾ ਕਈ ਐ ਸਭਿਨ ਬੀਚ, ਦੇਖਾ ਦੇਖੀ ਉਚਰ ਨੀਚ।
ਸਾਰਿਆਂ ਵਿੱਚ ਉਹਨਾਂ ਦੀ ਕਹਾ ਕਹੀ ਹੈ, ਹਰ ਪਾਸੇ ਉਹਨਾਂ ਦੀ ਕਹਾ ਕਹੀ ਹੈ, ਉਹਨਾਂ ਦੀ ਵਡਿਆਈ ਹੈ। ਦੇਖਾ ਦੇਖੀ ਊਚ ਨੀਚ, ਸਾਰੇ ਲੋਕ ਉਹਨਾਂ ਦੀ ਵਡਿਆਈ ਕਰਦੇ ਨੇ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਅਜ਼ਮਤ ਦਾ, ਉਹਨਾਂ ਦੀਆਂ ਕਰਾਮਾਤਾਂ ਦਾ ਜ਼ਿਕਰ ਕਰਦੇ ਨੇ।
ਤੁਮ ਵੀ ਕਬ ਪਰ ਕਿਉਂ ਕਹਿਣਾ ਹੈ,
ਇਹ ਰਾਜਾ ਜੈ ਸਿੰਘ ਮੈਨੂੰ ਇਹ ਦੱਸ ਕੇ ਤੂੰ ਕਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਰਖ ਕੀਤੀ ਹੈ? ਲੋਕ ਤਾਂ ਬੜੀਆਂ ਗੱਲਾਂ ਕਰਦੇ ਨੇ, ਕਹਿੰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਚ ਕਰਾਮਾਤਾਂ ਨੇ, ਅਜ਼ਮਤਾਂ ਨੇ, ਸ਼ਕਤੀਆਂ ਨੇ, ਇਹ ਦੱਸ ਵੀ ਤੂੰ ਵੀ ਕਦੇ ਪਰਖ ਕੀਤੀ ਹੈ ਕਿ ਨਹੀਂ ਕੀਤੀ? ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਦੇ ਅਜਮਾ ਕੇ ਵੇਖਿਆ? ਕਦੇ ਉਹਨਾਂ ਦੀ ਪਰਖ ਕਰਕੇ ਵੇਖੀ ਉਹਨਾਂ ਵਿੱਚ ਕੋਈ ਕਰਾਮਾਤ, ਕੋਈ ਸ਼ਕਤੀ ਤੂੰ ਵੇਖੀ ਹੋਵੇ? ਹੇ ਰਾਜਾ ਜੈ ਸਿੰਘ, ਜੇ ਤੂੰ ਵੇਖੀ ਆ ਤੇ ਮੈਨੂੰ ਦੱਸਣਾ ਕਰ।
ਪਤਾ ਲੀਨ ਕੋ ਇੱਕ ਬਿਦ ਕਾਹੇ,
ਉਹਨਾਂ ਦਾ ਕਦੇ ਕੋਈ ਪਤਾ ਲਿਆ ਉਹਨਾਂ ਦੀ ਕਿਤੇ ਕਿਸੇ ਗੱਲ ਕਰਕੇ ਪਰਖ ਕੀਤੀ ਹੈ ਕਿ ਨਹੀਂ ਕੀਤੀ?
ਜੇ ਪੂਰਬ ਪਰਖਿਓ ਨਾ ਕਹੇ ਕਬੈ, ਉਚਿਤ ਪਤਾ ਲੈ ਬੇ ਕੋ ਅਵੈ।
ਜੇ ਤੂੰ ਪਹਿਲਾਂ ਕਦੇ ਉਹਨਾਂ ਦੀ ਪਰਖ ਨਹੀਂ ਕੀਤੀ, ਜੇ ਪਹਿਲਾਂ ਕਦੇ ਉਹਨਾਂ ਨੂੰ ਅਜਮਾ ਕੇ ਨਹੀਂ ਵੇਖਿਆ ਤੇ ਹੇ ਰਾਜਾ ਜੈ ਸਿੰਘ, ਹੁਣ ਤੈਨੂੰ ਅਜਮਾ ਕੇ ਵੇਖਣਾ ਚਾਹੀਦਾ। ਜੇ ਉਹਨਾਂ ਦੀ ਕੋਈ ਅਜ਼ਮਤ ਤੂੰ ਪਹਿਲਾਂ ਵੇਖੀ ਹੈ ਤੇ ਤਾਂ ਵੀ ਦੱਸ ਦੇ ਮੈਨੂੰ ਕਿ ਵੇਖੀ ਹੈ। ਜੇ ਉਹਨਾਂ ਦੀ ਕੋਈ ਕਰਾਮਾਤ ਪਰਖ ਕੇ ਅਜਮਾ ਕੇ ਤੂੰ ਨਹੀਂ ਵੇਖੀ ਤੇ ਤੈਨੂੰ ਹੁਣ ਅਜਮਾ ਕੇ ਵੇਖ ਲੈਣੀ ਚਾਹੀਦੀ ਹੈ, ਹੁਣ ਉਹਨਾਂ ਦੀ ਪਰਖ ਕਰਕੇ ਵੇਖ ਲੈਣੀ ਚਾਹੀਦੀ ਹੈ।
ਜਿਮ ਅਜ਼ਮਤ ਕਾਮਲ ਪਹਿਚਾਨੋ ਸਹਿਤ ਨਿਮਰਤਾ ਤੈ ਸੇਠਾਨੋ।
ਜਿਵੇਂ ਉਹਨਾਂ ਨੂੰ ਤੂੰ ਕਰਾਮਾਤਾਂ ਵਿੱਚ ਕਾਮਲ ਜਾਣੇਗਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਰਾਮਾਤਾਂ ਵਿੱਚ ਕਾਮਲ ਨੇ, ਪੂਰਨ ਬਲੀ ਹਨ, ਤੇ ਫਿਰ ਉਸੇ ਤਰ੍ਹਾਂ ਉਹਨਾਂ ਤੇ ਸ਼ਰਧਾ ਭਾਵਨਾ ਧਾਰਨ ਕਰਕੇ ਆਪਣੇ ਮਨ ਵਿੱਚ ਉਹਨਾਂ ਪ੍ਰਤੀ ਨਿਮਰਤਾ ਤੇ ਹਲੀਮੀ ਧਾਰਨ ਕਰ ਲਵੀਂ।
ਸੁਣ ਜੈ ਸਿੰਘ ਬੋਲਿਓ ਕਰ ਜੋਰ।
ਇਹ ਸੁਣ ਕੇ ਰਾਜਾ ਜੈ ਸਿੰਘ ਉਸ ਵੇਲੇ ਬੋਲਿਆ, ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਕਹਿਣ ਲੱਗਾ,
ਕੁਛ ਦੁਰਬਾਕ ਨ ਕਹਿ ਮੁਝ ਔਰ।
ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ, ਬਾਦਸ਼ਾਹ ਸਲਾਮਤ, ਵੈਸੇ ਜਿਹੜੇ ਮਹਾਂਪੁਰਖ ਬਲੀ ਪੁਰਖ ਹੁੰਦੇ ਨੇ ਉਹਨਾਂ ਨੂੰ ਪਰਖਣਾ ਨਹੀਂ ਚਾਹੀਦਾ। ਮੈਨੂੰ ਤਾਂ ਇਸ ਗੱਲ ਦਾ ਡਰ ਹੈ ਕਿ ਜੇ ਮੈਂ ਉਹਨਾਂ ਦੀ ਪਰਖ ਕਰਨ ਲੱਗਾ ਕਿਤੇ ਮੈਨੂੰ ਕੋਈ ਦੁਰਬਾਕ ਹੀ ਨਾ ਕਹਿ ਦੇਣ, ਕਿਉਂਕਿ ਉਹਨਾਂ ਦੀ ਰਸਨਾ ਤੋਂ ਕਿਹਾ ਹੋਇਆ ਹਰ ਇੱਕ ਬਚਨ ਪੂਰਾ ਹੁੰਦਾ। ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹ ਜੋ ਕਹਿ ਦਿੰਦੇ ਨੇ ਅਟਲ ਹੁੰਦਾ ਹੈ। ਇਸ ਕਰਕੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਮੇਰੇ ਪ੍ਰਤੀ ਕੋਈ ਰਸਨਾ ਤੋਂ ਦੁਰਬਾਕ ਕੋਈ ਇਹੋ ਜਿਹਾ ਬਚਨ ਨਾ ਕਰ ਦੇਣ।
ਅਸ ਪੁਰਖਨ ਕੋ ਪਰਖਨ ਕਰਨੋ ਲਘੂ ਸਰਪਨ ਸੋ ਖੇਲਨ ਬਰਨੋ।
ਇਹੋ ਜੇ ਮਹਾਂਪੁਰਖਾਂ ਨੂੰ ਸਤਿਗੁਰਾਂ ਨੂੰ ਪਰਖਣ ਦਾ ਮਤਲਬ ਹੁੰਦਾ ਛੋਟੇ ਸੱਪਾਂ ਨਾਲ ਖੇਡਣਾ। ਵੈਸੇ ਐਸੇ ਬਲੀ ਪੁਰਖਾਂ ਨੂੰ ਪਰਖਣਾ ਨਹੀਂ ਚਾਹੀਦਾ, ਪਰ ਜੇ ਉਹਨਾਂ ਨੂੰ ਪਰਖਣਾ ਤੇ ਉਹਨਾਂ ਨੂੰ ਪਰਖਣਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਛੋਟੇ ਛੋਟੇ ਸੱਪਾਂ ਨਾਲ ਖੇਡਣਾ। ਵੱਡਾ ਸੱਪ ਡੰਗ ਮਾਰੇ ਤੇ ਉਹਦਾ ਜ਼ਹਿਰ ਲਾਉਣ ਵਾਸਤੇ ਮੰਤਰੀਆਂ ਕੋਲ ਜਿਹੜੇ ਤਾਂਦਰਕ ਹੁੰਦੇ ਨੇ ਉਹਨਾਂ ਕੋਲ ਮੰਤਰ ਸ਼ਕਤੀ ਹੁੰਦੀ ਹੈ, ਪਰ ਜੇ ਛੋਟਾ ਸੱਪ ਡੰਗ ਮਾਰ ਦੇਵੇ ਤੇ ਉਹਦਾ ਜ਼ਹਿਰ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਉਹਦਾ ਮੂੰਹ ਛੋਟਾ ਹੋਣ ਕਰਕੇ ਮੰਤਰ ਨਾਲ ਜ਼ਹਿਰ ਉਹਦੇ ਮੂੰਹ ਚ ਵਾਪਸ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਰਾਜਾ ਜੈ ਸਿੰਘ ਕਹਿ ਰਿਹਾ, ਬਾਦਸ਼ਾਹ ਇਹੋ ਜਿਹੇ ਸਤਿਗੁਰੂ ਪੁਰਖਾਂ ਦੇ ਨਾਲ ਉਹਨਾਂ ਦੀ ਪਰਖ ਕਰਨੀ, ਉਹਨਾਂ ਨੂੰ ਅਜਮਾ ਕੇ ਵੇਖਣਾ ਇਸ ਤਰ੍ਹਾਂ ਹੈ ਜਿਵੇਂ ਛੋਟੇ ਸੱਪਾਂ ਨਾਲ ਖੇਡਣਾ ਹੋਵੇ।
ਜਿਨ ਕੇ ਡਸੇ ਨਾ ਬਣੇ ਉਪਾਏ।
ਕਿਉਂਕਿ ਛੋਟੇ ਸੱਪਾਂ ਦੇ ਨਾਲ ਖੇਡਣ ਦਾ ਮਤਲਬ ਜੇ ਉਹ ਡਸ ਲੈਣ ਤੇ ਉਹਨਾਂ ਦੇ ਡਸਿਆ ਕੋਈ ਉਪਾਅ ਨਹੀਂ ਬਣਦਾ। ਜੇ ਛੋਟਾ ਸੱਪ ਡਸ ਲਵੇ ਤੇ ਉਹਦੇ ਡਸਣ ਦਾ ਕੋਈ ਉਪਾਅ ਨਹੀਂ ਹੋ ਸਕਦਾ।
ਮਤ ਵਿਸ਼ਾਲ ਕੋ ਉਭਰ ਨਾ ਪਾਏ।
ਭਾਵੇਂ ਕੋਈ ਬੜੀ ਵਿਸ਼ਾਲ ਮਤ ਵਾਲਾ ਹੋਵੇ ਤਾਂ ਵੀ ਨਹੀਂ ਬਚ ਸਕਦਾ। ਇਸ ਕਰਕੇ ਐਸੇ ਸਤਪੁਰਖਾਂ ਦੀ ਪਰਖ ਕਰਨ ਦਾ ਮਤਲਬ ਹੈ ਸੱਪਾਂ ਨਾਲ ਖੇਡਣਾ। ਉਹਨਾਂ ਕੋਲੋਂ ਬਚ ਸਕਣਾ ਫਿਰ ਬੜਾ ਔਖਾ ਤੇ ਮੁਸ਼ਕਿਲ ਹੋ ਜਾਂਦਾ ਹੈ। ਕੋਈ ਵਿਸ਼ਾਲ ਮਤ ਵਾਲਾ ਵੀ ਉਹਨਾਂ ਕੋਲੋਂ ਉਭਰ ਨਹੀਂ ਸਕਦਾ, ਬਚ ਨਹੀਂ ਸਕਦਾ।
ਤੋ ਆਪ ਕੇ ਕੈਬੂ ਕਰਕੇ।
ਫਿਰ ਵੀ ਬਾਦਸ਼ਾਹ, ਵੈਸੇ ਤਾਂ ਉਹਨਾਂ ਨੂੰ ਪਰਖਣਾ ਨਹੀਂ ਚਾਹੀਦਾ, ਪਰਖਣਾ ਬੜੀ ਔਖੀ ਤੇ ਅਸਮੰਜਸ ਬਾਤ ਹੈ, ਪਰ ਬਾਦਸ਼ਾਹ ਤੂੰ ਕਹਿ ਰਿਹਾ, ਤੂੰ ਮੇਰਾ ਬਾਦਸ਼ਾਹ ਹੈ, ਹਿੰਦੁਸਤਾਨ ਦਾ ਜਾਂ ਪਨਾਹ ਹੈ, ਤੇਰਾ ਕਹਿਣਾ ਹੈ ਮੇਰੇ ਪ੍ਰਤੀ, ਤੇਰਾ ਹੁਕਮ ਹੈ, ਤੇਰੀ ਆਗਿਆ ਹੈ।
ਸ਼ਰਧਾ ਦਾਸਨ ਸਾਦ੍ਰਿਸ਼ ਧਰਕੇ।
ਤੇ ਫਿਰ ਮੈਂ ਤੇਰੇ ਕਹਿਣ ਅਨੁਸਾਰ ਜ਼ਰੂਰ ਪਰਖਣ ਦਾ ਯਤਨ ਕਰਾਂਗਾ। ਵੈਸੇ ਪਰਖਣਾ ਤਾਂ ਨਹੀਂ ਚਾਹੀਦਾ ਗੁਰੂ ਪੀਰਾਂ ਨੂੰ, ਪਰ ਜੇ ਬਾਦਸ਼ਾਹ ਤੂੰ ਕਹਿ ਰਿਹਾ ਤੇ ਮੈਂ ਆਪਣੇ ਮਨ ਚ ਪੂਰਨ ਤੌਰ ਤੇ ਸ਼ਰਧਾ ਧਾਰਨ ਕਰਕੇ, ਦਾਸਾ ਭਾਵਨ ਧਾਰਨ ਕਰਕੇ, ਪੂਰਨ ਤੌਰ ਤੇ ਦਾਸਾਂ ਦਾ ਦਾਸ ਹੋ ਕੇ ਮੈਂ ਉਹਨਾਂ ਨੂੰ ਪਰਖਣ ਦਾ ਯਤਨ ਕਰਾਂਗਾ।
ਰਚੋ ਵਿਧੀ ਕੋ ਪੂਜਨ ਕਰੋ।
ਮੈਂ ਕੋਈ ਇਹੋ ਜਿਹੀ ਵਿਧੀ ਰਚਾਂਗਾ ਕਿ ਜਿਹਦੇ ਨਾਲ ਉਹਨਾਂ ਦੀ ਪੂਜਾ ਕਰਾਂ, ਔਰ ਨਾਲੇ ਉਹਨਾਂ ਦੀ ਪੂਜਾ ਹੋ ਜਾਵੇ ਤੇ ਨਾਲੇ ਉਹਨਾਂ ਦੀ ਪਰਖ ਵੀ ਹੋ ਜਾਵੇ। ਇਹੋ ਜਿਹੇ ਢੰਗ ਦੇ ਨਾਲ ਮੈਂ ਉਹਨਾਂ ਦੀ ਪੂਜਾ ਕਰਨ ਦੀ ਵਿਧੀ ਰਚਾਂਗਾ।
ਪੁਨ ਮੈਂ ਤੁਮਰੇ ਨਿਕਟ ਉਚਰੋ।
ਫਿਰ ਜੋ ਕੁਝ ਵੇਖਾਂਗਾ ਉਹਨਾਂ ਵਿੱਚ ਜੋ ਮੈਨੂੰ ਨਜ਼ਰ ਆਏਗਾ ਉਹ ਫਿਰ ਬਾਦਸ਼ਾਹ ਮੈਂ ਤੇਰੇ ਕੋਲ ਆ ਕੇ ਦੱਸਾਂਗਾ, ਫਿਰ ਉਹ ਆ ਕੇ ਮੈਂ ਤੈਨੂੰ ਸੁਣਾਵਾਂਗਾ ਕਿ ਉੱਥੇ ਮੈਂ ਕੀ ਵੇਖਿਆ ਤੇ ਕੀ ਜਾਣਿਆ ਹੈ।
ਕੈਤ ਸ਼ਾ ਮਿਲਬੇ ਫਲ ਜੋਏ ਪਰਖਣ ਤੇ ਮੈਂ ਪੈਹੋਂ ਸੋਏ।
ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕਹਿੰਦਾ ਜੀ ਮੈਂ ਤਾਂ ਉਹਨਾਂ ਨਾਲ ਮਿਲ ਕੇ ਹੀ ਜਾਣ ਸਕਦਾ ਵੀ ਉਹਨਾਂ ਵਿੱਚ ਕਰਾਮਾਤ ਹੈ ਕਿ ਨਹੀਂ, ਪਰ ਉਹ ਮਿਲਣਾ ਮੈਨੂੰ ਚਾਹੁੰਦੇ ਨਹੀਂ, ਕਹਿੰਦੇ ਨੇ ਅਸੀਂ ਮਿਲਣਾ ਹੀ ਨਹੀਂ ਬਾਦਸ਼ਾਹ ਨੂੰ, ਇਨਕਾਰ ਕਰਦੇ ਨੇ। ਮੈਂ ਤਾਂ ਉਹਨਾਂ ਦੇ ਨਾਲ ਮਿਲਣ ਦਾ ਜਿਹੜਾ ਫਲ ਹੈ ਉਹ ਤਾਂ ਜਾਣ ਸਕਦਾ ਜੇ ਪਰਖ ਸਕਦਾ, ਜੇ ਮੈਂ ਉਹਨਾਂ ਨਾਲ ਮਿਲਾਪ ਕਰਾਂ। ਪਰ ਹਾਂ ਰਾਜਾ ਜੈ ਸਿੰਘ ਤੂੰ ਤਾਂ ਪਰਖ ਕਰ ਸਕਦਾ, ਤੂੰ ਉਹਨਾਂ ਕੋਲ ਰੋਜ਼ ਆਉਂਦਾ ਜਾਂਦਾ, ਰੋਜ਼ ਉਹਨਾਂ ਦੇ ਕੋਲ ਬੈਠਦਾ, ਉਹਨਾਂ ਦੀ ਪੂਜਾ ਅਰਚਨਾ ਕਰਦਾ, ਉਹਨਾਂ ਦੇ ਬਚਨ ਵਿਲਾਸ ਸੁਣਦਾ ਕਰਦਾ ਹੈ, ਇਸ ਕਰਕੇ ਤੇਰੇ ਤੇ ਵੀ ਮੈਨੂੰ ਯਕੀਨ ਹੈ ਜੇ ਤੂੰ ਪਰਖ ਕਰਕੇ ਆ ਜਾਵੇਂ।
ਇਮ ਕੈ ਸੁਣ ਕੈ ਜੈਪੁਰ ਨਾਥ ਆਇਓ ਸਦਨ ਸੰਦੇ ਅਨਸਾਥ।
ਔਰੰਗਜ਼ੇਬ ਬਾਦਸ਼ਾਹ ਨੇ ਰਾਜੇ ਜੈ ਸਿੰਘ ਦੀ ਇਹ ਡਿਊਟੀ ਲਾ ਦਿੱਤੀ ਕਿ ਤੂੰ ਗੁਰੂ ਸਾਹਿਬ ਦੀ ਪਰਖ ਕਰਕੇ ਵੇਖ ਕੇ ਉਹ ਕਰਾਮਾਤੀ ਹਨ ਜਾਂ ਨਹੀਂ। ਤੋ ਰਾਜਾ ਜੈ ਸਿੰਘ ਉੱਠ ਕੇ ਬਾਦਸ਼ਾਹ ਕੋਲੋਂ ਚੱਲ ਕੇ ਆਪਣੇ ਘਰ ਆ ਗਿਆ। ਮਨ ਦੇ ਵਿੱਚ ਇਹਦੇ ਸੰਦੇਹ ਹੈ ਕਿ ਮੈਂ ਪਰਖਾਂ ਕਿਵੇਂ ਸਤਿਗੁਰਾਂ ਨੂੰ, ਗੁਰੂ ਪੀਰ ਦੀ ਪਰਖ ਤਾਂ ਕਰਨੀ ਨਹੀਂ ਚਾਹੀਦੀ, ਇਹ ਗੱਲ ਤਾਂ ਇਹਨੂੰ ਪਤਾ ਹੈ। ਪਰ ਹੁਣ ਬਾਦਸ਼ਾਹ ਔਰੰਗਜ਼ੇਬ ਬੜਾ ਹਠੀ ਹੈ, ਉਹਨੇ ਇਹ ਗੱਲ ਕਹੀ ਹੈ ਵੀ ਤੂੰ ਗੁਰੂ ਸਾਹਿਬ ਦੀ ਪਰਖ ਕਰਕੇ ਵੇਖ। ਤੋ ਰਾਜਾ ਜੈ ਸਿੰਘ ਉਸ ਵੇਲੇ ਆਪਣੇ ਘਰ ਚੱਲ ਕੇ ਆਇਆ, ਇਹਦੇ ਮਨ ਵਿੱਚ ਅਨੇਕ ਪ੍ਰਕਾਰ ਦੇ ਸੰਸੇ ਉੱਠਦੇ ਨੇ।
ਮੂਲ ਗਰੇ ਨੈ ਪਰੈ ਕੁਫੇਰੇ,
ਕਹਿੰਦਾ ਇਹ ਤਾਂ ਕੰਮ ਉਲਟਾ ਹੋ ਗਿਆ, ਬਾਦਸ਼ਾਹ ਦੇ ਕਹਿਣ ਤੇ ਮੇਰੇ ਗਲ ਦੇ ਵਿੱਚ ਕੁਫੇਰੀ ਮਾਲਾ ਪੈ ਗਈ। ਏਦਾਂ ਜਾਪਦਾ ਜਿਵੇਂ ਕੁਫੇਰੀ ਮਾਲਾ ਮੇਰੇ ਗਲ ਦੇ ਵਿੱਚ ਆਣ ਪਈ ਹੋਵੇ, ਕੀ ਜਾਣੀਏ ਗੁਰੂ ਸਾਹਿਬ ਕੀ ਕਹਿ ਦੇਣ, ਕੀ ਪਤਾ ਉਹਨਾਂ ਦੀ ਰਸਨਾ ਤੋਂ ਕਿਹੋ ਜਿਹਾ ਬਚਨ ਹੋ ਜਾਵੇ ਜੇ ਮੈਂ ਪਰਖਣ ਦੀ ਯਤ ਵਿਧੀ ਕੀਤੀ।
ਸੁਖ ਚਾਤ ਦੁੱਖ ਆਏ ਨਾ ਘੇਰੇ,
ਕਿਤੇ ਐਸਾ ਨਾ ਹੋਵੇ ਕਿ ਮੈਂ ਉਹਨਾਂ ਕੋਲੋਂ ਸੁਖ ਚਾਹੁੰਦਾ ਦੁੱਖ ਹੀ ਨਾ ਪ੍ਰਾਪਤ ਕਰ ਲਵਾਂ, ਸੁਖ ਦੀ ਚਾਹਨਾ ਰੱਖਦਾ ਕਿਤੇ ਦੁੱਖੀ ਮੈਨੂੰ ਆ ਕੇ ਨਾ ਘੇਰਾ ਪਾ ਲੈਣ, ਕਿਤੇ ਦੁੱਖਾਂ ਦੀ ਕੁਫੇਰੀ ਮਾਲਾ ਮੇਰੇ ਗਲ ਵਿੱਚ ਆ ਕੇ ਨਾ ਪੈ ਜਾਵੇ।
ਦੋਏਰਾ ਭਈ ਜਾਮਨੀ ਜਾਨਕਾ ਮਿਲੀ ਕਾਮਨੀ ਆਏ।
ਇੰਨੇ ਨੂੰ ਰਾਤ ਦਾ ਸਮਾਂ ਹੋਇਆ, ਰਾਜਾ ਜੈ ਸਿੰਘ ਸੋਚੀ ਜਾ ਰਿਹਾ ਕਿ ਮੈਂ ਹੁਣ ਗੁਰੂ ਸਾਹਿਬ ਦੀ ਪਰਖ ਕਿਵੇਂ ਕਰਾਂ, ਜੇ ਪਰਖ ਕੀਤੀ ਕਿਤੇ ਸੁੱਖ ਦੀ ਥਾਂ ਤੇ ਮੈਨੂੰ ਕੋਈ ਦੁੱਖ ਨਾ ਲੱਗ ਜਾਏ, ਕਿਤੇ ਗੁਰੂ ਸਾਹਿਬ ਮੈਨੂੰ ਕੋਈ ਸਰਾਪ ਨਾ ਦੇ ਦੇਣ, ਕੋਈ ਬਚਨ ਨਾ ਕਠੋਰ ਕਰ ਦੇਣ, ਏਦਾਂ ਦੀਆਂ ਸੋਚਾਂ ਰਾਜਾ ਜੈ ਸਿੰਘ ਸੋਚੀ ਜਾ ਰਿਹਾ। ਇੰਨੇ ਨੂੰ ਇਹਦੀ ਕਾਮਨੀ, ਇਹਦੀ ਘਰ ਵਾਲੀ ਰਾਣੀ ਜਿਹੜੀ ਸੀ ਰਾਜੇ ਜੈ ਸਿੰਘ ਦੀ, ਉਹ ਰਾਜੇ ਜੈ ਸਿੰਘ ਕੋਲ ਚੱਲ ਕੇ ਆ ਪਹੁੰਚੀ।
ਸੁੰਦਰ ਮੰਦਰ ਮੈਦ ਕੋ ਅੰਦਰ ਸੇਜ ਡਸਾਏ,
ਬੜਾ ਸੋਹਣਾ ਰੰਗ ਮਹਿਲ ਹੈ, ਰਾਜੇ ਜੈ ਸਿੰਘ ਦੇ ਬੜੇ ਸੁੰਦਰ ਮਕਾਨ ਬਣੇ ਹੋਏ ਨੇ, ਉਹ ਸੋਹਣੇ ਮਹਿਲਾਂ ਦੇ ਅੰਦਰ ਬੜੀ ਸੋਹਣੀ ਸੇਜਾ ਵਿਛੀ ਹੋਈ ਹੈ, ਬੜਾ ਸੋਹਣਾ ਪਲੰਘਾ ਡਸਿਆ ਹੋਇਆ, ਸੇਜਾ ਵਿਛੀ ਹੋਈ ਹੈ, ਉਸ ਸੇਜਾ ਦੇ ਉੱਤੇ ਰਾਜਾ ਜੈ ਸਿੰਘ ਬੈਠਾ ਸੋਚਾਂ ਸੋਚ ਰਿਹਾ ਹੈ।
ਚੋਪਈ ਨਿਜ ਰਮਨੀ ਸੰਗ ਸਗਲ ਜਨਾਏ,
ਇਹਨੇ ਆਪਣੀ ਘਰ ਵਾਲੀ ਨਾਲ ਸਾਰੀ ਗੱਲ ਕੀਤੀ। ਪਹਿਲਾਂ ਤਾਂ ਕੱਲਾ ਚਿੰਤਾ ਵਿੱਚ ਸੋਚ ਰਿਹਾ ਸੀ, ਜਦੋਂ ਇਹਦੀ ਘਰ ਵਾਲੀ ਚੱਲ ਕੇ ਆਈ, ਰਾਣੀ ਚੱਲ ਕੇ ਆਈ ਤੇ ਆਪਣੀ ਰਾਣੀ ਨਾਲ ਇਹਨੇ ਸਾਰੀ ਗੱਲ ਸਾਂਝੀ ਕੀਤੀ, ਉਹਨੂੰ ਸਾਰੀ ਵਾਰਤਾਲਾਪ ਦੱਸੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਮੇਰੀ ਡਿਊਟੀ ਲਾਈ ਹੈ, ਉਹ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪਰਖ ਕਰਕੇ ਵੇਖ ਕੇ ਉਹ ਕਰਾਮਾਤੀ ਹੈਣ ਕਿ ਨਹੀਂ, ਏਦਾਂ ਦੀ ਡਿਊਟੀ ਬਾਦਸ਼ਾਹ ਨੇ ਮੇਰੀ ਲਾਈ ਹੈ, ਇਹਨੇ ਆਪਣੀ ਘਰ ਵਾਲੀ ਨਾਲ ਆਪਣੀ ਰਾਣੀ ਨਾਲ ਸਾਰੀ ਗੱਲ ਕੀਤੀ ਹੈ।
ਕਥਾ ਗੁਰਨ ਕੀ ਜਥਾ ਸੁਣਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਾਰੀ ਕਥਾ ਇਹਨੇ ਆਪਣੀ ਘਰ ਵਾਲੀ ਨੂੰ ਸੁਣਾਈ ਹੈ।
ਤਿਨਕੇ ਪਰਖਣ ਕੀ ਵਿਧ ਕਰਨੀ,
ਕਹਿਣ ਲੱਗਾ ਕਿ ਰਾਣੀ ਹੁਣ ਸਤਿਗੁਰਾਂ ਨੂੰ ਪਰਖਣ ਦੀ ਵਿਧੀ ਕਰਨੀ ਹੈ, ਉਹਨਾਂ ਨੂੰ ਪਰਖਣਾ ਚਾਹੁੰਦੇ ਹਾਂ, ਪਰ ਮੈਂ ਸੋਚ ਰਿਹਾ ਵੀ ਪਰਖਾਂ ਕਿਵੇਂ, ਪਰਖਣ ਦੀ ਵਿਧੀ ਕਰਨਾ ਚਾਹੁੰਦਾ ਪਰ ਮੈਂ ਉਹਨਾਂ ਨੂੰ ਪਰਖਾਂ ਕਿਵੇਂ, ਇਹ ਸੋਚ ਮੇਰੇ ਮਨ ਚ ਚੱਲ ਰਹੀ ਹੈ।
ਬਾਲ ਆਰ ਬਲ ਤਨ ਦੁੱਤ ਧਰਨੇ,
ਉਹਨਾਂ ਦੀ ਬਾਲਕ ਉਮਰ ਹੈ, ਬਾਲ ਅਵਸਥਾ ਵਿੱਚ ਉਹਨਾਂ ਦੇ ਸਰੀਰ ਵਿੱਚ ਇਤਨੀ ਕ੍ਰਾਂਤੀ ਤੇ ਆਭਾ ਤੇ ਪ੍ਰਕਾਸ਼ ਹੈ ਕਿ ਉਸ ਪ੍ਰਕਾਸ਼ ਅੱਗੇ ਜਾਂਦਿਆਂ ਮੇਰਾ ਸਿਰ ਝੁਕ ਜਾਂਦਾ ਹੈ, ਮੈਂ ਉਹਨਾਂ ਦੀ ਪਰਖ ਕਿਵੇਂ ਕਰਾਂ ਇਹ ਸੋਚ ਰਿਹਾ।
ਗੁਰ ਅੰਤਪੁਰ ਆਨੇ ਕਾਲੇ,
ਮੈਂ ਸੋਚਦਾ ਕਿ ਕੱਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੈਂ ਆਪਣਿਆਂ ਮਹਿਲਾਂ ਦੇ ਅੰਦਰ ਲੈ ਕੇ ਆਵਾਂ, ਮੇਰੇ ਮਨ 'ਚ ਸੋਚ ਚੱਲ ਰਹੀ ਹੈ, ਰਾਜਾ ਜੈ ਸਿੰਘ ਆਪਣੀ ਰਾਣੀ ਨੂੰ ਕਹਿੰਦਾ ਕਿ ਕੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਮੈਂ ਆਪਣੇ ਅੰਤਹਿਪੁਰ ਮਹਿਲਾਂ ਵਿੱਚ ਲੈ ਕੇ ਆਵਾਂ।
ਪੂਜੈ ਪਦ ਦਿਖ ਲਿਓ ਸੁਖਾਲੇ,
ਮੈਂ ਉਹਨਾਂ ਦੇ ਚਰਨ ਆਪਣੇ ਮਹਿਲ ਵਿੱਚ ਬੁਲਾ ਕੇ ਆਪਣੇ ਉਹਨਾਂ ਦੇ ਮਹਿਲ ਵਿੱਚ ਆਸਣ ਲਵਾ ਕੇ ਫਿਰ ਉਹਨਾਂ ਦੇ ਚਰਨਾਂ ਦੀ ਪੂਜਾ ਕਰਾਂ ਤੇ ਪੂਜਾ ਕਰਕੇ ਉਹਨਾਂ ਨੂੰ ਭਲੀ ਪ੍ਰਕਾਰ ਨਾਲ ਵੇਖਾਂ ਤੇ ਸੁਖ ਲਵਾਂ।
ਮਿਲੇ ਸਮੂਹ ਸਗਲ ਰਣਵਾਸ,
ਤੇ ਸਾਰੀਆਂ ਰਾਣੀਆਂ ਗੁਰੂ ਸਾਹਿਬ ਨੂੰ ਮਿਲਣ, ਜਿੰਨੀਆਂ ਰਾਣੀਆਂ ਨੇ ਮੇਰੀਆਂ ਬੇਗਮਾਂ ਨੇ ਗੋਲੀਆਂ ਦਾਸੀਆਂ ਨੇ ਸਾਰੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆ ਕੇ ਮਿਲਣ।
ਸਭ ਕੀ ਪੂਰੇ ਸਤਿਗੁਰ ਆਸ,
ਸਤਿਗੁਰੂ ਜੀ ਸਾਰੀਆਂ ਦੀ ਆਸ ਪੂਰੀ ਕਰਨਗੇ। ਜਿੰਨੀਆਂ ਵੀ ਰਾਣੀਆਂ ਨੇ ਮੇਰੀਆਂ ਜਦੋਂ ਸਤਿਗੁਰੂ ਜੀ ਨੂੰ ਮਿਲਣਗੀਆਂ ਸਾਰੀਆਂ ਦੀ ਆਸ ਸਤਿਗੁਰੂ ਜੀ ਕਿਰਪਾ ਕਰਕੇ ਪੂਰੀ ਕਰਨਗੇ।
ਜੇਵਰ ਜਬਰ ਜਵਾਹਰ ਜਰੇ,
ਸੋਹਣੇ ਸੋਹਣੇ ਜੇਵਰ ਜਿਹੜੇ ਜਗਮਗ ਜਗਮਗ ਕਰਦੇ ਹੋਣ, ਇਹੋ ਜੇ ਹੀਰਿਆਂ ਪੰਨਿਆਂ ਦੇ ਸਹਿਤ ਜਿਹੜੇ ਜੇਵਰ ਨੇ ਉਹ ਸਾਰੀਆਂ ਰਾਣੀਆਂ ਆਪਣੇ ਸਰੀਰ ਤੇ ਧਾਰਨ ਕਰ ਲੈਣ।
ਜਗਮਗ ਜੇਵ ਜਿਹਨੂੰ ਕੀ ਕਰੇ,
ਜਿਨ੍ਹਾਂ ਦੀ ਜਗਮਗ ਜਗਮਗ ਆਭਾ ਕਿਰਤੀ ਹੋਵੇ, ਇਹੋ ਜੇ ਗਹਿਣੇ ਇਹੋ ਜੇ ਸੋਹਣੇ ਸੋਹਣੇ ਆਭੂਖਣ ਉਹ ਆਪਣੇ ਸਰੀਰ ਤੇ ਸਾਰੀਆਂ ਧਾਰਨ ਕਰ ਲੈਣ।
ਮੁਕਤਾ ਲਗੇ ਲੜਕਦੀ ਲਾਰ,
ਸੋਹਣੇ ਮੋਤੀਆਂ ਦੀਆਂ ਮਲਾਵਾਂ ਲਟਕਦੀਆਂ ਹੋਣ ਗਲਾਂ ਵਿੱਚ ਪਾਈਆਂ ਹੋਈਆਂ।
ਅਲੰਕਾਰ ਸਭ ਪੈਰੇ ਨਾਰ,
ਅਨੇਕਾਂ ਪ੍ਰਕਾਰ ਦੇ ਅਲੰਕਾਰ ਗਹਿਣੇ ਸਾਰੀਆਂ ਇਸਤਰੀਆਂ ਪਾ ਲੈਣ। ਇੱਥੋਂ ਤੱਕ ਕਿ ਜਿਹੜੀਆਂ ਮੇਰੀਆਂ ਦਾਸੀਆਂ ਨੇ ਗੋਲੀਆਂ ਨੇ ਉਹ ਗੋਲੀਆਂ ਤੇ ਦਾਸੀਆਂ ਵੀ ਆਪਣੇ ਸਰੀਰ ਦੇ ਉੱਤੇ ਗਹਿਣੇ ਧਾਰਨ ਕਰ ਲੈਣ। ਏਦਾਂ ਜਾਪੇ ਵੀ ਉਹ ਵੀ ਰਾਣੀਆਂ ਹਨ।
ਬਰਨ ਬਰਨ ਕੇ ਬਰ ਬਡ ਅੰਬਰ,
ਰੰਗ ਰੰਗ ਦੇ ਸੋਹਣੇ ਕੱਪੜੇ ਬਸਤਰ ਪਸ਼ਮੀਨੇ ਦੇ ਬਣੇ ਹੋਏ, ਰੇਸ਼ਮ ਦੇ ਬਣੇ ਹੋਏ ਸੋਹਣੇ ਸੋਹਣੇ ਕੱਪੜੇ ਤੇ ਬਸਤਰ ਆਪਣੇ ਸਰੀਰ ਤੇ ਸਾਰੀਆਂ ਧਾਰਨ ਕਰ ਲੈਣ।
ਅਨਕ ਰੰਗ ਬਾਰਦ ਜਿਮ ਅੰਬਰ,
ਤੇ ਕਹਿੰਦੇ ਜਿਵੇਂ ਬਾਰਦ ਦਾ ਰੰਗ ਹੁੰਦਾ ਇਹੋ ਜਿਹੇ ਸੋਹਣੇ ਕੱਪੜਿਆਂ ਦੇ ਬਸਤਰਾਂ ਦੇ ਢੇਰ ਜਿਹੜੇ ਮਹਿਲਾਂ ਵਿੱਚ ਪਏ ਹੋਏ ਨੇ ਉਹ ਕੱਪੜੇ ਬਸਤਰ ਆਪਣੇ ਸਰੀਰ ਤੇ ਧਾਰਨ ਕਰ ਲੈਣ।
ਸਦ੍ਰਿਸ਼ ਦਾਮਨੀ ਦਮਕੈ ਬੀਚ,
ਏਦਾਂ ਮਹਿਲਾਂ ਵਿੱਚ ਚਮਕਣ ਜਿਵੇਂ ਬਿਜਲੀਆਂ ਚਮਕਦੀਆਂ ਨੇ, ਏਦਾਂ ਦੇ ਸੋਹਣੇ ਗਹਿਣੇ ਬਸਤਰ ਪਾਏ ਉਹਨਾਂ ਦੇ ਸਰੀਰ ਤੇ ਝਿਲਮਿਲ ਝਿਲਮਿਲ ਕਰਨ ਜਿਵੇਂ ਮਾਨੋ ਮਹਿਲਾਂ ਦੇ ਵਿੱਚ ਬਿਜਲੀਆਂ ਚਮਕਦੀਆਂ ਹੋਣ।
ਅਨਕ ਰੰਗ ਬਾਰਦ ਜਿਮ ਅੰਬਰ,
ਸੋਹਣੇ ਰੰਗ ਦੇ ਕੱਪੜੇ ਬਸਤਰ ਧਾਰਨ ਕਰ ਲੈਣ।
ਰੰਗ ਮਹਿਲ ਮੈਂ ਗੰਧਨ ਸੀਚ,
ਔਰ ਸਾਰੇ ਰੰਗ ਮਹਿਲ ਦੇ ਵਿੱਚ ਸੁਗੰਧੀਆਂ ਗੱਚ ਕਰ ਦਿਓ, ਸਾਰੇ ਰੰਗ ਮਹਿਲਾਂ ਦੇ ਵਿੱਚ ਸੁਗੰਧੀ ਦਾ ਚਰਚਨ ਕਰ ਦਿਓ, ਅਤਰ ਫੁਲੇਲ ਕੁੰਕਮ ਚੰਦਨ ਇਹ ਸਾਰੀਆਂ ਚੀਜ਼ਾਂ ਦਾ ਚਰਚਨ ਸਾਰੇ ਰੰਗ ਮਹਿਲਾਂ ਚ ਕਰ ਦਿਓ, ਸਾਰਾ ਮਹਿਲ ਗਹਿ ਗੱਚ ਹੋਵੇ ਸੁਗੰਧੀ ਨਾਲ।
ਸਭ ਬੈਠੇ ਸ਼ਿੰਗਾਰ ਬਣਾਏ,
ਇਹਦਾ ਜਿੰਨੀਆਂ ਰਾਣੀਆਂ ਨੇ ਜਿੰਨੀਆਂ ਦਾਸੀਆਂ ਗੋਲੀਆਂ ਨੇ ਉਹ ਸਾਰੀਆਂ ਆਪਣੇ ਸਰੀਰ ਦੇ ਉੱਤੇ ਸੋਹਣੇ ਸੋਹਣੇ ਕੱਪੜੇ ਬਸਤਰ ਗਹਿਣੇ ਧਾਰਨ ਕਰਕੇ ਰੰਗ ਮਹਿਲ ਦੇ ਵਿੱਚ ਬੈਠ ਜਾਣ।
ਬਸਤਰ ਬਿਭੂਖਣ ਬਾਪੁਖ ਸੁਹਾਏ,
ਸੋਹਣੇ ਬਸਤਰ ਗਹਿਣੇ ਉਹਨਾਂ ਦੇ ਸਰੀਰ ਤੇ ਸੋਭਨੀਕ ਹੁੰਦੇ ਹੋਣ।
ਸਭ ਰਾਣੀ ਮੈਂ ਮੁਖੀ ਮਹਾਨੀ,
ਫਿਰ ਉਹਨਾਂ ਸਾਰੀਆਂ ਰਾਣੀਆਂ ਦੇ ਵਿੱਚੋਂ ਜਿਹੜੀ ਮੇਰੀ ਮੁੱਖ ਰਾਣੀ ਪਟਰਾਣੀ ਹੈ।
ਮਮ ਮਨ ਕੀ ਪਿਆਰੀ ਪਟਰਾਣੀ,
ਜਿਹੜੀ ਮੇਰੇ ਮਨ ਦੀ ਪਿਆਰੀ ਪਟਰਾਣੀ ਯਾਨੀ ਕਿ ਤੂੰ ਹੈ। ਉਹ ਰਾਣੀਆਂ ਵੀ ਬਹਿ ਜਾਣ ਪਰ ਰਾਣੀਆਂ ਵਿੱਚੋਂ ਪਟਰਾਣੀ ਤਾਂ ਇੱਕੋ ਹੀ ਹੁੰਦੀ ਹੈ ਜਿਹੜੀ ਰਾਜੇ ਦੀ ਖਾਸ ਕਰਕੇ ਹਿਤੈਸ਼ੀ ਹੁੰਦੀ ਹੈ। ਕਹਿਣ ਲੱਗਾ ਕਿ ਬਾਕੀ ਰਾਣੀਆਂ ਗੋਲੀਆਂ ਵੀ ਬੈਠਣ ਪਰ ਜਿਹੜੀ ਤੂੰ ਮੇਰੀ ਪਟਰਾਣੀ ਹੈ ਜੋ ਸਭ ਤੋਂ ਮੈਨੂੰ ਹਿਤੈਸ਼ੀ ਤੇ ਪਿਆਰੀ ਹੈ
ਤੂੰ
ਨੀ ਸਜਣਾ, ਤੂੰ ਏਦਾਂ ਕਰਨਾ ਤੂੰ ਆਪਣੇ ਸਰੀਰ ਤੇ ਮੈਲੇ ਜੇ ਕੱਪੜੇ ਪਾ ਲੈਣੇ ਨੇ। ਬਾਕੀ ਸਾਰੀਆਂ ਰਾਣੀਆਂ ਵਧੀਆ ਵਧੀਆ ਕੱਪੜੇ ਬਸਤਰ ਹਾਰ ਸ਼ਿੰਗਾਰ ਕਰਕੇ ਬੈਠਣ ਪਰ ਤੂੰ ਆਪਣੇ ਸਰੀਰ ਦੇ ਉੱਤੇ ਮੋਟੇ ਜੇ ਕੱਪੜੇ ਮੈਲੇ ਜੇ ਕੱਪੜੇ ਉਹ ਆਪਣੇ ਸਰੀਰ ਤੇ ਧਾਰਨ ਕਰ ਲੈਣੇ ਨੇ, ਪੁਰਾਣੇ ਜੇ ਕੱਪੜੇ ਹੋਣ।
ਮੈਂ ਸ਼ਿੰਗਾਰ ਸਜੋ ਬਿਦ ਨਾਨਾ,
ਤੇ ਨਾਨਾ ਪ੍ਰਕਾਰ ਦੇ ਜਿਹੜੇ ਸ਼ਿੰਗਾਰ ਨੇ ਉਹ ਨੀ ਆਪਣੇ ਸਰੀਰ ਤੇ ਕਰਨੇ, ਬਾਕੀ ਸਾਰੀਆਂ ਰਾਣੀਆਂ ਦਾਸੀਆਂ ਸ਼ਿੰਗਾਰ ਕਰ ਲੈਣ ਪਰ ਤੂੰ ਆਪਣੇ ਸਰੀਰ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਸ਼ਿੰਗਾਰ ਹਾਰ ਨਹੀਂ ਕਰਨਾ।
ਸਭ ਕੇ ਪਾਛੇ ਕੌਣ ਮਜ਼ਾਰ, ਬੈਟਰ ਹੋ ਤਰ ਦ੍ਰਿਸ਼ਟੀ ਧਾਰ।
ਸਾਰੀਆਂ ਰਾਣੀਆਂ ਦੇ ਪਿਛਲੇ ਪਾਸੇ ਇੱਕ ਕੋਨੇ ਚ ਬੈਠ ਜਾਈ ਮਹਿਲ ਦੇ, ਤੇ ਕੋਨੇ ਵਿਚ ਨੀਵੀਂ ਨਿਗਾਹ ਕਰਕੇ ਬੈਠ ਜੇ, ਜਿੱਥੇ ਤੱਕ ਨਿਗਾਹ ਜਾਵੇ ਹੀ ਨਾ ਕਿਸੇ ਦੀ। ਇਸ ਢੰਗ ਨਾਲ ਨੀਵੀਂ ਦ੍ਰਿਸ਼ਟੀ ਕਰਕੇ ਬੈਠੀ ਰਹੇ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਤੂੰ ਪਟਰਾਣੀ ਹੈ, ਏਦਾਂ ਲੱਗੇ ਵੀ ਤੂੰ ਕੋਈ ਦਾਸੀ ਨੌਕਰ ਰਾਣੀ ਹੈ। ਏਦਾਂ ਦਾ ਸਰੂਪ ਆਪਣੇ ਸਰੀਰ ਦਾ ਹੈ ਪਟਰਾਣੀ, ਕੱਲ ਨੂੰ ਤੂੰ ਧਾਰਨ ਕਰਨਾ, ਬਾਕੀ ਰਾਣੀਆਂ ਸ਼ਿੰਗਾਰ ਕਰ ਲੈਣ ਪਰ ਤੂੰ ਕੋਈ ਹਾਰ ਸ਼ਿੰਗਾਰ ਨਹੀਂ ਕਰਨਾ। ਮੈਲੇ ਮਲੀਨ ਕੱਪੜੇ ਧਾਰਨ ਕਰਕੇ ਇੱਕ ਕੋਨੇ ਦੇ ਵਿੱਚ ਨੀਵਾਂ ਸਿਰ ਕਰਕੇ ਬੈਠ ਜਾਣਾ।
ਕਰੋ ਮਨੋਰਥ ਮਨ ਮੈਂ ਐਸੀ,
ਔਰ ਫਿਰ ਤੂੰ ਆਪਣੇ ਮਨ ਵਿੱਚ ਮਨੋਰਥ ਕਰੀ। ਇਸ ਤਰ੍ਹਾਂ ਦਾ ਮਨੋਰਥ ਆਪਣੇ ਮਨ ਵਿੱਚ ਕਰੀ।
ਜਿਮ ਉਰ ਗੁਰ ਜੋ ਜਾਣਤ ਤੈਸੀ,
ਜੇ ਗੁਰੂ ਸਾਹਿਬ ਅੰਤਰ ਜਾਮੀ ਨੇ ਇਹ ਮਨੋਰਥ ਕਰੀ ਹੈ ਪਟਰਾਣੀ, ਤੂੰ ਉੱਥੇ ਬੈਠੇ ਆਪਣੇ ਮਨ ਵਿੱਚ ਕਿ ਜੇ ਸਤਿਗੁਰੂ ਜੀ ਅੰਤਰ ਜਾਮੀ ਨੇ ਮੇਰੇ ਮਨ ਦੀ ਜਾਣਦੇ ਹਨ।
ਤੋ ਮਮ ਅੰਕ ਬੈਠ ਹੈ ਆਏ,
ਸਤਿਗੁਰੂ ਜੀ ਮੇਰੀ ਗੋਦ ਵਿੱਚ ਆ ਕੇ ਬੈਠਣਗੇ। ਏਦਾਂ ਦਾ ਮਨੋਰਥ ਹੈ ਪਟਰਾਣੀ, ਤੂੰ ਕਰ ਲਈ ਆਪਣੇ ਮਨ ਵਿੱਚ। ਏਦਾਂ ਆਪਾਂ ਪਰਖ ਲਵਾਂਗੇ ਸਤਿਗੁਰਾਂ ਨੂੰ, ਨਾਲੇ ਉਹਨਾਂ ਦੀ ਸੇਵਾ ਪੂਜਾ ਹੋ ਜਾਏਗੀ, ਟਹਿਲ ਹੋ ਜਾਏਗੀ, ਨਾਲੇ ਪਰਖ ਵੀ ਹੋ ਜਾਏਗੀ ਕਿ ਤੂੰ ਬੈਠੇ ਆਪਣੇ ਮਨ ਦੇ ਵਿੱਚ ਇਹ ਸੰਕਲਪ ਕਰਨਾ ਕਿ ਸਤਿਗੁਰੂ ਜੀ ਮੇਰੀ ਗੋਦ ਵਿੱਚ ਆ ਕੇ ਬੈਠਣ।
ਉਪਾਇਨ ਕੋ ਪਰ ਪਾਏ,
ਮੈਂ ਆਪਣੇ ਹੱਥੀ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਵਿੱਚ ਪਿਟਾਵਾਂ ਭੇਟ ਕਰਾਂ, ਔਰ ਅਵਸਤੂਆਂ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਾਂ।
ਭਈ ਪੁਰ ਤੇਮ ਕ੍ਰਿਤ ਕੀਜੈ,
ਇਹ ਕੱਲ ਸਵੇਰ ਹੁੰਦਿਆਂ ਤੁਸੀਂ ਇਹ ਸਾਰੀ ਕਿਰਤ ਕਰਨੀ। ਪਟਰਾਣੀ ਨੂੰ ਸਮਝਾ ਦਿੱਤਾ ਰਾਜੇ ਜੈ ਸਿੰਘ ਨੇ ਕਿ ਕੱਲ ਸਵੇਰ ਹੁੰਦਿਆਂ ਤੁਸੀਂ ਸਾਰੀਆਂ ਰਾਣੀਆਂ ਨੇ ਰਲ ਕੇ ਇਹ ਕਿਰਤ ਕਰਨੀ ਹੈ। ਰੰਗ ਮਹਿਲਾਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਦੇਣਾ, ਸੁੰਦਰ ਸੁਗੰਧੀ ਨਾਲ ਗਹਿ ਗੱਚ ਕਰ ਦੇਣਾ, ਆਪਣੇ ਸਰੀਰਾਂ ਤੇ ਹਾਰ ਸ਼ਿੰਗਾਰ ਧਾਰਨ ਕਰ ਲੈਣੇ ਨੇ ਸਵਾਏ ਇੱਕ ਪਟਰਾਣੀ ਦੇ, ਬਾਕੀ ਸਭ ਤਿਆਰ ਬਰ ਤਿਆਰ ਹੋ ਜਾਣ।
ਤਰ ਸ਼ਰਧਾ ਸਤਿਗੁਰ ਦਰਸੀ ਜੈ,
ਔਰ ਮਨ ਚ ਸ਼ਰਧਾ ਧਾਰ ਕੇ, ਇਹ ਨਹੀਂ ਕਿ ਉਹਨਾਂ ਨੂੰ ਬਾਲ ਰੂਪ ਕਰਕੇ ਹੀ ਵੇਖਣਾ, ਜਦੋਂ ਸਤਿਗੁਰੂ ਜੀ ਆਉਣ ਉਹਨਾਂ ਤੇ ਪੂਰਨ ਸ਼ਰਧਾ ਪੂਰਨ ਭਾਵਨਾ ਤੇ ਆਸਥਾ ਧਾਰਨ ਕਰਕੇ ਉਹਨਾਂ ਦੇ ਦਰਸ਼ਨ ਕਰਨੇ ਹਨ।
ਵੱਡੇ ਭਾਗ ਅਵ ਭਏ ਤਿਹਾਰੇ, ਸਫਲ ਜਨਮ ਹੋਏ ਗੁਰੂ ਨਿਆਰੇ।
ਇਹ ਰਾਣੀ ਤੇਰੇ ਵੱਡੇ ਭਾਗ ਨੇ ਕਿ ਤੂੰ ਸਤਿਗੁਰਾਂ ਦੇ ਦਰਸ਼ਨ ਕਰੇਂਗੀ, ਜਦੋਂ ਸਤਿਗੁਰੂ ਜੀ ਤੇਰੀ ਗੋਦ ਵਿੱਚ ਆ ਕੇ ਬੈਠਣਗੇ ਤੇਰੀ ਜ਼ਿੰਦਗੀ ਸਫਲ ਹੋ ਜਾਏਗੀ, ਤੇਰਾ ਜੀਵਨ ਸਕਾਰਥਾ ਹੋ ਜਾਏਗਾ। ਜਦੋਂ ਆ ਕੇ ਤੇਰੀ ਗੋਦ ਵਿੱਚ ਬੈਠ ਕੇ ਤੈਨੂੰ ਦਰਸ਼ਨ ਦੇਣਗੇ ਤੇਰਾ ਜੀਵਨ ਧਨ ਹੋ ਜਾਵੇਗਾ ਰਾਣੀ।
ਮਤ ਇਮ ਕਰਕੇ ਦੰਪਤ ਸੋਏ,
ਏਦਾਂ ਦੋਵਾਂ ਨੇ ਸਲਾਹ ਕੀਤੀ ਹੈ, ਏਦਾਂ ਦਾ ਮਸ਼ਵਰਾ ਕੀਤਾ ਦੋਵਾਂ ਨੇ, ਰਾਜੇ ਜੈ ਸਿੰਘ ਨੇ ਔਰ ਇਹਦੀ ਜਿਹੜੀ ਪਟਰਾਣੀ ਰਾਣੀ ਸੀ ਉਹਦੇ ਨਾਲ ਬਹਿ ਕੇ ਇਹਨੇ ਇਸ ਤਰ੍ਹਾਂ ਸਲਾਹ ਕੀਤੀ ਤੇ ਸਲਾਹ ਕਰਕੇ ਸੁੱਤੇ ਹਨ।
ਸੁੱਖ ਸੋਂ ਉੱਠੇ ਪ੍ਰਾਤ ਜਬ ਹੋਏ,
ਦਿਨ ਚੜਿਆ ਅਗਲਾ ਤੇ ਅਗਲੇ ਦਿਨ ਬੜੇ ਸੁੱਖ ਦੇ ਨਾਲ ਆਨੰਦ ਦੇ ਨਾਲ ਉੱਠੇ ਹਨ।
ਰੰਗ ਮਹਿਲ ਨੀਕੇ ਸੁਧਰਾਇਓ,
ਰੰਗ ਮਹਿਲ ਚੰਗੀ ਤਰ੍ਹਾਂ ਸਾਫ ਕਰਾਏ ਨੇ, ਸਾਰੇ ਰੰਗ ਮਹਿਲਾਂ ਵਿੱਚ ਝਾੜੂ ਪੋਚਾ ਚੰਗੀ ਤਰ੍ਹਾਂ ਲਵਾ ਦਿੱਤਾ ਹੈ, ਚੰਗੀ ਤਰ੍ਹਾਂ ਸਾਰੇ ਰੰਗ ਮਹਿਲ ਸਾਫ ਤੇ ਸਵੱਛ ਕੀਤੇ ਨੇ ਕਿ ਗੁਰੂ ਸਾਹਿਬ ਨੇ ਆਉਣਾ ਹੈ, ਸਤਿਗੁਰਾਂ ਨੇ ਇਹਨਾਂ ਮਹਿਲਾਂ ਵਿੱਚ ਚਰਨ ਪਾਉਣੇ ਨੇ। ਹਾਲਾਂਕਿ ਮਹਿਲ ਤਾਂ ਸਾਫ ਹੀ ਰੱਖੇ ਜਾਂਦੇ ਸਨ ਕਿਉਂਕਿ ਨੌਕਰ ਚਾਕਰ ਉੱਥੇ ਹਰ ਵੇਲੇ ਸੈਂਕੜਿਆਂ ਦੀ ਗਿਣਤੀ 'ਚ ਰਹਿੰਦੇ ਨੇ, ਪਰ ਅੱਜ ਉਚੇਚੇ ਤੌਰ ਤੇ ਸਾਰੇ ਰੰਗ ਮਹਿਲ ਦੀ ਸਫਾਈ ਕਰਵਾਈ ਹੈ, ਚੰਗੀ ਤਰ੍ਹਾਂ ਸਾਰੇ ਮਹਿਲ ਸਾਫ ਕਰਵਾਏ ਹਨ।
ਬੁਕਰ ਮੂਰਤਨ ਬ੍ਰਿੰਦ ਸੁਹਾਇਓ,
ਬੜੇ ਬੜੇ ਸੋਹਣੇ ਸ਼ੀਸ਼ੇ ਲੱਗੇ ਹੋਏ ਸੀ ਰੰਗ ਮਹਿਲ 'ਚ। ਮੁਕਰ ਮੁਕਰ ਕਹਿੰਦੇ ਨੇ ਸ਼ੀਸ਼ਿਆਂ ਨੂੰ, ਸ਼ੀਸ਼ਿਆਂ ਤੇ ਕੱਪੜਾ ਮਾਰ ਕੇ ਸ਼ੀਸ਼ਿਆਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ, ਜਿਹੜੇ ਕੰਧ 'ਚ ਲੱਗੇ ਹੋਏ ਚਮਕਦੇ ਨੇ।
ਰੰਗਦਾਰ ਬਰ ਤੁੰਗ ਅਟਾਰੇ, ਪੀਤਨ ਚਾਮੀ ਕਰ ਲਿਪਕਾਰੇ,
ਰੰਗਦਾਰ ਬੜੀਆਂ ਬੜੀਆਂ ਸੋਹਣੀਆਂ ਅਟਾਰੀਆਂ ਅੰਦਰ ਮਹਿਲ 'ਚ ਬਣੀਆਂ ਹੋਈਆਂ, ਫਿਰ ਇਹਨਾਂ ਜਿਹੜੀਆਂ ਕੰਧਾਂ ਨੇ ਕੰਧਾਂ ਦੇ ਉੱਤੇ ਬੜੀ ਬੜੀ ਸੋਹਣੀਆਂ ਕਲਾ ਕਿਰਤੀਆਂ ਕੀਤੀਆਂ ਹੋਈਆਂ, ਬੜੇ ਬੜੇ ਸੋਹਣੇ ਰੰਗ ਕੀਤੇ ਹੋਏ ਕਲਾ ਕਿਰਤੀਆਂ ਕੀਤੀਆਂ ਹੋਈਆਂ, ਬੜੀਆਂ ਬੜੀਆਂ ਸੋਹਣੀਆਂ ਵੇਲਾਂ ਬੂਟੀਆਂ ਉਹ ਕੰਧਾਂ ਤੇ ਪਾਈਆਂ ਹੋਈਆਂ ਨੇ ਰੰਗ ਦੇ ਨਾਲ ਬੜੀਆਂ ਸੁੰਦਰ ਲੱਗਦੀਆਂ ਹਨ।
ਤਰਵਰ ਫੁੱਲ ਫਲਨ ਸੋ ਲਿਖੇ
ਦਰਖਤ ਬਣੇ ਹੋਏ ਨੇ, ਕੰਧਾਂ ਦੇ ਉੱਤੇ ਫੁੱਲ ਬਣੇ ਹੋਏ ਨੇ, ਫਲ ਬਣੇ ਹੋਏ ਨੇ, ਏਦਾਂ ਅਨਕ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਈ ਹੈ।
ਬ੍ਰਿੰਦ ਬਿਹੰਗਮ ਕਰ ਤਿੰਨ ਵਿਖੇ
ਫਿਰ ਉਹਨਾਂ ਵਿੱਚ ਪੰਛੀ ਉੱਡਦੇ ਵਿਖਾਏ ਗਏ ਨੇ, ਏਡੇ ਸੋਹਣੀਆਂ ਕੰਧਾਂ ਦੀ ਕਹਿੰਦੇ ਕਲਾ ਕਿਰਤੀ, ਫਿਰ ਉਹਨਾਂ ਵਿੱਚ ਪੰਛੀ ਉੱਡਦੇ ਹੋਏ ਵਿਖਾਏ ਗਏ ਨੇ, ਜਿਹੜੇ ਸੱਜਿਓ ਖੱਬੇ ਉੱਡ ਕੇ ਜਾ ਰਹੇ, ਖੱਬਿਓ ਸੱਜੇ ਉੱਡ ਕੇ ਆ ਰਹੇ ਨੇ, ਏਦਾਂ ਪੰਛੀਆਂ ਦੀ ਉਡਾਰਾਂ ਉੱਡਦੀਆਂ ਹੋਈਆਂ ਚਿੱਤਰਕਾਰੀ ਚ ਵਿਖਾਈਆਂ ਹੋਈਆਂ।
ਰੁਚਿਰ ਬਚਿੱਤਰ ਪਵਿੱਤਰ ਕਰਾਏ
ਏਦਾਂ ਬੜੇ ਸੋਹਣੇ ਮਹਿਲ ਸਨ ਰਾਜੇ ਜੈ ਸਿੰਘ ਦੇ, ਰਾਣੀ ਪਟਰਾਣੀ ਨੇ ਬੜੇ ਸੋਹਣੇ ਢੰਗ ਨਾਲ ਸਾਰੇ ਮਹਿਲਾਂ ਦੀ ਸਾਫ ਸਫਾਈ ਕਰਵਾਈ ਹੈ। ਰਾਜਾ ਜੈ ਸਿੰਘ ਆਪ ਕੋਲ ਖਲੋ ਕੇ ਸਾਰੇ ਮਹਿਲ ਪਵਿੱਤਰ ਕਰਵਾ ਰਿਹਾ।
ਸਾਦ੍ਰਿਸ਼ ਅਰਸ਼ ਫਰਸ਼ ਡਸਵਾਏ
ਕਹਿੰਦੇ ਜਿਵੇਂ ਅਸਮਾਨ ਵਰਗਾ ਰੰਗ ਹੁੰਦਾ ਨਾ ਆਸਮਾਨ ਦਾ, ਇਹਦਾ ਅਸਮਾਨ ਵਰਗੇ ਸੋਹਣੇ ਸੋਹਣੇ ਫਰਸ਼, ਸੋਹਣੇ ਸੋਹਣੇ ਗਿਲਮ ਤੇ ਗਲੀਚੇ ਉਹ ਫਰਸ਼ ਦੇ ਉੱਤੇ ਵਿਛਾਏ ਗਏ, ਬੜੇ ਸੁੰਦਰ ਲੱਗਦੇ ਹਨ।
ਜੈ ਨਾਨਾ ਵਿਦ ਤਨ ਤਨੇ ਬਿਤਾਨਾ
ਨਾਨਾ ਪ੍ਰਕਾਰ ਦੇ ਚੰਦੋਏ ਤਣੇ ਹੋਏ ਨੇ ਆਕਾਸ਼ ਦੇ ਉੱਤੇ, ਯਾਨੀ ਕਿ ਛੱਤ ਦੇ ਉੱਤੇ, ਛੱਤ ਦੇ ਉੱਤੇ ਅਨੇਕਾਂ ਪ੍ਰਕਾਰ ਦੇ ਸੋਹਣੇ ਸੋਹਣੇ ਚੰਦੋਏ ਤੇ ਚਾਨਣੀਆਂ ਬੰਨੀਆਂ ਹੋਈਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਵਿੱਚ ਬੜੀ ਸੋਹਣੀ ਕਲਾ ਕਿਰਤੀ ਕੀਤੀ ਹੋਈ ਹੈ।
ਜਰੀਦਾਰ ਝਾਲਰ ਝਲਕਾਨਾ
ਉਹਨਾਂ ਚੰਦੋਇਆਂ ਨੂੰ ਜਰੀਦਾਰ ਝਾਲਰਾਂ ਲਟਕ ਰਹੀਆਂ ਨੇ, ਜ਼ਰੀਦਾਰ ਝਾਲਾਂ ਝਾਲਰਾਂ ਲਟਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
ਵਿੱਚ ਚੰਦਨ ਚੌਂਕੀ ਰਚ ਚਾਰੂ
ਫਿਰ ਕਹਿੰਦੇ ਉੱਥੇ ਸਤਿਗੁਰਾਂ ਦੇ ਬੈਠਣ ਵਾਸਤੇ ਵੀ ਪ੍ਰਬੰਧ ਕੀਤਾ, ਚੰਦੋਆ ਉੱਤੇ ਲਾ ਕੇ ਬੜਾ ਸੁੰਦਰ ਚੰਦੋਆ ਲਾਇਆ, ਉਹ ਵੀ ਅਣ ਲੱਗ ਬਿਲਕੁਲ ਨਵਾਂ ਚੰਦੋਆ, ਜਿਹਦੇ ਥੱਲੇ ਪਹਿਲਾਂ ਕਦੇ ਕੋਈ ਨਹੀਂ ਸੀ ਬੈਠਾ, ਇਹੋ ਜਿਹਾ ਚੰਦੋਆ ਚਾਨਣੀ ਤਾਣੀ ਹੈ। ਉਸ ਚੰਦੋਏ ਦੇ ਥੱਲੇ ਚੰਦਨ ਦੀ ਚੌਂਕੀ ਜਿਹੜੀ ਨਵੀਂ ਬਣੀ ਹੋਈ ਸੀ, ਜਿਸ ਚੌਂਕੀ ਤੇ ਅੱਜ ਤੋਂ ਪਹਿਲਾਂ ਕੋਈ ਨਹੀਂ ਸੀ ਬੈਠਾ, ਬਿਲਕੁਲ ਨਵੀਂ ਚੌਂਕੀ ਚੰਦਨ ਦੀ ਉਹ ਡਾਈ ਹੈ। ਫਿਰ ਅਣ ਲੱਗਾ ਬਿਸਤਰਾ ਉਸ ਚੰਦਨ ਦੀ ਚੌਂਕੀ ਦੇ ਉੱਤੇ ਵਿਛਾਇਆ ਗਿਆ ਹੈ, ਜਿਹਦੇ ਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਿਠਾਉਣ ਦਾ ਪ੍ਰਬੰਧ ਕੀਤਾ ਹੋਇਆ।
ਰਚਨਾ ਚਿੱਤਰ ਰਚੀ ਦਿਸ਼ ਚਾਰੂ
ਚਾਰੇ ਪਾਸੇ ਬੜੀ ਸੋਹਣੀ ਰਚਨਾ ਰਚੀ ਹੋਈ ਹੈ, ਬੜੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਨਜ਼ਰ ਆਉਂਦੀ ਹੈ।
ਫਰਸ਼ ਮਖਮਲੀ ਮੋਤੀਆਂ ਨਾਲ ਲੜੀ
ਕਹਿੰਦੇ ਮੋਤੀਆਂ ਦੀ ਲੜੀਆਂ ਨਾਲ ਲਟਕਦੇ ਹੋਏ ਫਰਸ਼, ਬੜੇ ਮਖਮਲੀ ਫਰਸ਼ ਵਿਛੇ ਹੋਏ, ਉਹਨਾਂ ਨਾਲ ਮੋਤੀਆਂ ਦੀਆਂ ਲੜੀਆਂ ਲਟਕਦੀਆਂ ਨਜ਼ਰ ਆਉਂਦੀਆਂ ਹਨ।
ਲੜਕਤ ਰੁਚਿਰ ਬਿਰਾਜਿਤ ਖਰੇ
ਔਰ ਉਹ ਲੜੀਆਂ ਲਟਕਦੀਆਂ ਬੜੀਆਂ ਸੁੰਦਰ ਨਜ਼ਰ ਆਉਂਦੀਆਂ ਹਨ।
ਚੱਬੇ ਝੂਲਤ ਦੋਏ ਦਿਸ਼ ਜ਼ਰੇ
ਦੋਏ ਪਾਸੇ ਚੱਬੇ ਝੂਲਦੇ ਹੋਏ ਨਜ਼ਰ ਆਉਂਦੇ ਹਨ।
ਪਦੋ ਪਤਾਨ ਤਰਿਓ ਮ੍ਰਿਦ ਹਰੇ
ਜਿੱਥੇ ਸਤਿਗੁਰਾਂ ਨੇ ਬੈਠਣਾ ਉੱਥੇ ਇੱਕ ਵੱਡਾ ਗੋਲ ਸਰਾਣਾ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਰੱਖਿਆ ਹੋਇਆ ਹੈ।
ਇਤਿਹਾਦਕ ਸੁੱਠ ਰਚਨ ਰਚਾਏ
ਤਾਂ ਬੜੀ ਸੋਹਣੀ ਰਚਨਾ ਰਚੀ ਹੈ, ਬੜੀ ਸੋਹਣੀ ਰਚਨਾ ਬਣਾਈ ਹੈ ਸਤਿਗੁਰਾਂ ਦੇ ਦਰਬਾਰ ਦੀ, ਬੜੀ ਸੋਹਣੀ ਆਭਾ ਬਣਾਈ, ਬੜੇ ਬੜੇ ਸੁੰਦਰ ਫੁੱਲ ਗੁਲਦਸਤੇ ਫੁੱਲਾਂ ਦੀਆਂ ਕਲੀਆਂ ਉਹ ਲਿਆ ਕੇ ਸਤਿਗੁਰੂ ਜੀ ਦੇ ਵਾਸਤੇ ਰੱਖ ਦਿੱਤੀਆਂ ਮਹਿਲਾਂ ਦੇ ਵਿੱਚ, ਬੜੀ ਸੋਹਣੀ ਤਿਆਰੀ ਕੀਤੀ ਹੈ।
ਇਸ ਦੇਖਤ ਮਨ ਰਹਿ ਬਿਰਮਾਏ
ਇਹੋ ਜੀ ਸੋਹਣੀ ਸਜਾਈ ਕੀਤੀ ਹੈ, ਸਜਾਵਟ ਕੀਤੀ ਹੈ ਕਿ ਜਿਹਨੂੰ ਵੇਖ ਕੇ ਮਨ ਮੋਹਿਆ ਜਾਂਦਾ ਹੈ, ਮਨ ਹੀ ਹਰਿਆ ਜਾਂਦਾ ਹੈ। ਇਹੋ ਜੀ ਸੋਹਣੀ ਕ੍ਰਿਤੀ ਕੀਤੀ, ਇਹੋ ਜੀ ਸਜਾਵਟ ਕੀਤੀ ਹੈ।
ਬਹੁਤ ਮੋਲ ਕੇ ਦਿਵਤ ਜਵਾਹਰ
ਬੜੇ ਬੜੇ ਕੀਮਤੀ ਬਹੁ ਮੁੱਲੇ ਜਿਹੜੇ ਜਵਾਹਰਾਤ ਨੇ ਉਹ ਚਮਕਦੇ ਹਨ।
ਸਾਏ ਸੋ ਕੋਸ਼ ਤੇ ਬਾਹਰ
ਉਹ ਰਾਜੇ ਜੈ ਸਿੰਘ ਨੇ ਆਪਣੇ ਮਹਿਲਾਂ ਚੋਂ ਬਾਹਰ ਕਢਵਾਏ ਨੇ, ਬੜੇ ਬੜੇ ਕੀਮਤੀ ਜਵਾਹਰਾਤ ਨੇ, ਕੀਮਤੀ ਜਵਾਹਰਾਤ ਹੀਰੇ ਮੋਤੀ ਰਾਜੇ ਜੈ ਸਿੰਘ ਨੇ ਆਪਣੇ ਖਜ਼ਾਨਿਆਂ ਚੋਂ ਕਢਵਾਏ ਹਨ।
ਬਸਤਰ ਬਿਬੂਕਨ ਬਰਨ ਬਰਨ ਕੇ
ਬੜੇ ਬੜੇ ਸੋਹਣੇ ਬਸਤਰ ਗਹਿਣੇ ਰੰਗ ਰੰਗ ਦੇ ਗਹਿਣੇ ਹਨ, ਉਹ ਗਹਿਣੇ ਵੀ ਕਢਾ ਕੇ ਰਖਵਾਏ ਨੇ, ਬਸਤਰ ਬੜੇ ਸੁੰਦਰ ਕਢਵਾਏ ਹਨ।
ਆਗੇ ਸਤਿਗੁਰ ਹੇਤ ਧਰਨ ਕੇ
ਇਹ ਸਾਰੀਆਂ ਵਸਤੂਆਂ ਰਾਜੇ ਜੈ ਸਿੰਘ ਨੇ ਸਤਿਗੁਰਾਂ ਨੂੰ ਭੇਟਾ ਕਰਨ ਵਾਸਤੇ ਕਢਵਾਈਆਂ। ਆਪਣੇ ਮਹਿਲਾਂ ਦੇ ਵਿੱਚੋਂ ਕੋਸ਼ ਵਿੱਚੋਂ ਖਜ਼ਾਨੇ ਵਿੱਚੋਂ ਬੜੇ ਬੜੇ ਸੁੰਦਰ ਬਸਤਰ ਗਹਿਣੇ ਵਸਤੂਆਂ ਹੋਰ ਵੀ ਬੜੇ ਬੜੇ ਕੀਮਤੀ ਪਦਾਰਥ ਸਤਿਗੁਰੂ ਜੀ ਨੂੰ ਭੇਟ ਕਰਨ ਵਾਸਤੇ ਕਢਵਾਏ ਹਨ।
ਸਰਬ ਤਿਆਰ ਵਸਤੂ ਕਰਵਾਏ,
ਏਦਾਂ ਸਾਰੀਆਂ ਵਸਤੂਆਂ ਰਾਜੇ ਜੈ ਸਿੰਘ ਨੇ ਤਿਆਰ ਕਰਵਾਈਆਂ ਹਨ।
ਘਰ ਲਿਆਵਨ ਹਿਤ ਚੌਂਪ ਵਧਾਏ,
ਔਰ ਸਤਿਗੁਰੂ ਜੀ ਨੂੰ ਆਪਣੇ ਘਰ ਲਿਆਉਣ ਵਾਸਤੇ ਬੜਾ ਚਾਉ ਵਧਾਇਆ। ਰਾਜੇ ਜੈ ਸਿੰਘ ਦੇ ਅੰਦਰ ਬੜਾ ਚਾਉ ਵਧਿਆ, ਚੌਂਪ ਵਧੀ ਹੈ ਕਿ ਸਤਿਗੁਰੂ ਜੀ ਮੇਰਿਆਂ ਮਹਿਲਾਂ ਵਿੱਚ ਚਰਨ ਪਾਉਣ, ਨਾਲੇ ਮੇਰੇ ਮਹਿਲ ਪਵਿੱਤਰ ਹੋਣਗੇ, ਨਾਲੇ ਪਰਖ ਵੀ ਹੋ ਜਾਏਗੀ। ਰਾਜੇ ਜੈ ਸਿੰਘ ਦੀ ਇਹ ਵੀ ਬਿਰਤੀ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਮਨ ਦੀ ਤਸੱਲੀ ਹੋ ਜਾਏਗੀ।
ਸੁੰਦਰਤਾ ਸਭ ਵਿਧ ਸੁਧਰਾਏ,
ਕਹਿੰਦੇ ਬੜੇ ਸੋਹਣੇ ਢੰਗ ਨਾਲ ਸਾਰੀ ਸੁੰਦਰਤਾ ਸਾਰੀ ਵਿਧੀ ਨਾਲ ਸੁਧਰਾਈ ਹੈ।
ਜੈਪੁਰ ਪਤੀ ਜੈ ਸਿੰਘ ਸਵਾਏ,
ਰਾਜਾ ਜੈ ਸਿੰਘ ਜੈਪੁਰ ਦਾ ਜੋ ਰਾਜਾ ਹੈ ਇਹਨੇ ਸਾਰੀ ਤਿਆਰੀ ਕਰਵਾਈ ਹੈ।
ਇਤ ਸ਼੍ਰੀ ਸਤਿਗੁਰ ਸਭ ਵਿਧ ਜਾਣੇ, ਹਿਤ ਪਰਖਬੇ ਜਸ ਕ੍ਰਿਤ ਠਾਨੇ।
ਇਧਰ ਰਾਜੇ ਜੈ ਸਿੰਘ ਨੇ ਇਹ ਫੁਰਨਾ ਕੀਤਾ ਕਿ ਮੈਂ ਗੁਰੂ ਸਾਹਿਬ ਨੂੰ ਪਰਖਾਂ ਘਰ ਲਿਆ ਕੇ, ਉਧਰ ਅੰਤਰਯਾਮੀ ਸਤਿਗੁਰੂ ਜਾਣੀ ਜਾਣ ਜਾਣਗੇ ਕਿ ਜੈ ਸਿੰਘ ਸਾਨੂੰ ਪਰਖਣਾ ਚਾਹੁੰਦਾ ਹੈ। ਇਧਰ ਫੁਰਨਾ ਕੀਤਾ ਜੈ ਸਿੰਘ ਨੇ ਤੇ ਤਿਆਰੀ ਕਰਵਾ ਰਿਹਾ ਆਪਣੇ ਮਹਿਲ ਵਿੱਚ। ਇਧਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜਾਣੀ ਜਾਣ, ਉਹਨਾਂ ਕੋਲੋਂ ਕਿਹੜੀ ਕੋਈ ਗੱਲ ਲੁਕੀ ਜਾਂ ਛਿਪੀ ਹੈ। ਮਹਾਰਾਜ ਸੱਚੀ ਪਾਤਸ਼ਾਹ ਜੀ ਉਸੇ ਵੇਲੇ ਜਾਣ ਗਏ ਕਿ ਰਾਜਾ ਜੈ ਸਿੰਘ ਸਾਡੀ ਪਰਖ ਕਰਨਾ ਚਾਹੁੰਦਾ ਹੈ।
ਅਤ ਚਿੰਤਾ ਤੇ ਚਿਤ ਮੈਂ ਹੋਏ,
ਮਹਾਰਾਜ ਜੀ ਦੇ ਮਨ ਚ ਬਹੁਤ ਦੁੱਖ ਲੱਗਾ ਇਸ ਗੱਲ ਦਾ, ਚਿੰਤਾ ਤੁਰ ਹੋਏ ਕਿ ਰਾਜੇ ਜੈ ਸਿੰਘ ਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਔਰੰਗਜ਼ੇਬ ਨੇ ਸੋਚਿਆ ਚਲੋ ਠੀਕ ਹੈ, ਪਰ ਜੈ ਸਿੰਘ ਨੇ ਐਸੀ ਬਿਰਤੀ ਕਿਉਂ ਕੀਤੀ? ਕਿਉਂਕਿ ਸਿੱਖ ਦਾ ਫਰਜ਼ ਨਹੀਂ ਆਪਣੇ ਗੁਰੂ ਦੀ ਪਰਖ ਕਰਨਾ, ਸਿੱਖ ਦਾ ਕੰਮ ਹੀ ਨਹੀਂ ਆਪਣੇ ਗੁਰੂ ਦੀ ਪਰਖ ਕਰਨਾ। ਸਿੱਖ ਦਾ ਮਤਲਬ ਹੈ ਸਿਰਫ ਸ਼ਰਧਾ ਰੱਖੇ, ਪਰਖ ਨਾ ਕਰੇ ਆਪਣੇ ਗੁਰੂ ਦੀ। ਮਹਾਰਾਜ ਜੀ ਦੇ ਮਨ ਚ ਥੋੜਾ ਦੁੱਖ ਲੱਗਾ ਕਿ ਰਾਜੇ ਜੈ ਸਿੰਘ ਨੇ ਕਿਸ ਤਰ੍ਹਾਂ ਦੀ ਬਿਰਤੀ ਧਾਰਨ ਕੀਤੀ ਹੈ।
ਲੇਤ ਅੰਤ ਮਨ ਕੁਮਤ ਪਰੋਏ,
ਆਪਣੇ ਮਨ ਨੂੰ ਕੁਮਤ ਚ ਪਰੋ ਕੇ ਰਾਜਾ ਜੈ ਸਿੰਘ ਸਾਡਾ ਅੰਤ ਲੈਣਾ ਚਾਹੁੰਦਾ ਹੈ, ਸਾਡਾ ਅੰਤ ਪਾਣਾ ਚਾਹੁੰਦਾ ਹੈ।
ਹਮ ਜੋ ਚਾਤ ਵਸਤ ਛਪਾਏ, ਸੋਚਿਤ ਬਾਂਚਿਤ ਇਹ ਬਿਦਤਾਏ।
ਅਸੀਂ ਜਿਹੜੀ ਵਸਤੂ ਨੂੰ ਪ੍ਰਾਪਤ ਕਰਕੇ ਆਪਣੇ ਅੰਦਰ ਛੁਪਾਣਾ ਚਾਹੁੰਦੇ ਹਾਂ, ਰਾਜਾ ਜੈ ਸਿੰਘ ਸਾਡੀ ਉਸ ਵਸਤੂ ਨੂੰ ਪ੍ਰਗਟ ਕਰਨਾ ਚਾਹੁੰਦਾ। ਅਸੀਂ ਛੁਪਾਣਾ ਚਾਹੁੰਦੇ ਹਾਂ, ਲੁਕਾਣਾ ਚਾਹੁੰਦੇ ਹਾਂ, ਪਰ ਉਹ ਸਾਡੀ ਇਸ ਵਸਤੂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ।
ਪ੍ਰਭ ਕੇ ਸੰਤ ਜੋ ਲਖੈ ਭਲੀਨਾ,
ਜਿਹੜੇ ਪ੍ਰਭੂ ਦੇ ਸੰਤ ਨੇ ਉਹ ਇਹ ਗੱਲ ਨੂੰ ਚੰਗੀ ਨਹੀਂ ਸਮਝਦੇ ਕਿ ਆਪਣੀ ਕਲਾ ਪ੍ਰਗਟ ਕਰਕੇ ਵਿਖਾਣੀ, ਕਰਾਮਾਤ ਪ੍ਰਗਟ ਕਰਕੇ ਵਿਖਾਣੀ, ਇਹਨੂੰ ਪਰਮਾਤਮਾ ਦੇ ਪਿਆਰੇ ਭਲਾ ਨਹੀਂ ਜਾਣਦੇ।
ਤਿਮ ਕਰਬੇ ਮੈਂ ਇਨ ਮਤ ਪੀਨ,
ਪਰ ਇਹਦੀ ਮਤ ਉਸ ਕੰਮ ਚ ਭਿੱਜ ਗਈ ਹੈ, ਇਹ ਉਹੀ ਕੰਮ ਕਰਨਾ ਚਾਹੁੰਦਾ ਹੈ।
ਕੁਛ ਤੇ ਕੁਛ ਕਰਤਾ ਧਰ ਚਾਓ,
ਚਾਓ ਧਾਰ ਕੇ ਕੁਝ ਤੋਂ ਕੁਝ ਕਰੀ ਜਾ ਰਿਹਾ।
ਸੋ ਜਗ ਮੈਂ ਦਿਖਰਾਏ ਪ੍ਰਭਾਵ,
ਇਹ ਜਗਤ ਵਿਚ ਇਸ ਤਰ੍ਹਾਂ ਦਾ ਪ੍ਰਭਾਵ ਵਿਖਾਣਾ ਚਾਹੁੰਦਾ ਸਾਡਾ।
ਲੋਕਨ ਕੇ ਬਸ ਕਰ ਬੇਤ,
ਲੋਕਾਂ ਦੇ ਵਸ ਕਰਨ ਵਾਸਤੇ।
ਅਨਕ ਕਾਤ ਰਜ ਧਨ ਹਰ ਲੇਤ,
ਆਮ ਲੋਕਾਂ ਦਾ ਸੁਭਾਅ ਹੁੰਦਾ ਕਿ ਕਰਾਮਾਤ ਵਿਖਾ ਕੇ ਲੋਕਾਂ ਕੋਲੋਂ ਮਾਇਆ ਹਰਨੀ, ਲੋਕਾਂ ਕੋਲੋਂ ਪੈਸਾ ਰੁਪਈਆ ਹਰਨਾ, ਉਹਨਾਂ ਨੂੰ ਕਰਾਮਾਤਾਂ ਅਜਮਤਾਂ ਵਿਖਾਉਣੀਆਂ, ਸੰਤ ਲੋਕਾਂ ਦਾ ਇਹ ਕੰਮ ਨਹੀਂ ਹੁੰਦਾ।
ਅਸੀਂ ਅਜ਼ਮਤ ਅੱਜ ਅਸ ਅਜ਼ਮਤ ਵਾਨਨ ਬਿਰਮਾਏ, ਨੈ ਪਰਲੋਕ ਗਤੀ ਲੱਕ ਪਾਏ।
ਇਹੋ ਜਿਹੜੇ ਅਜਮਤਵਾਨ ਪੁਰਖ ਨੇ ਉਹ ਭਰਮ ਜਾਂਦੇ ਨੇ, ਉਹ ਆਪਣੀ ਪਰਲੋਕ ਦੀ ਗਤ ਨੂੰ ਨਹੀਂ ਜਾਣਦੇ ਕਿ ਅੱਗੇ ਪਰਲੋਕ ਵਿੱਚ ਸਾਡੇ ਨਾਲ ਕੀ ਹੋਵੇਗਾ, ਕੀ ਬਣੇਗਾ।
ਦੋਨੋ ਭੁਲਤ ਹੈ ਪ੍ਰਭ ਪੰਥਾ,
ਇਹ ਦੋਵੇਂ ਹੀ ਪਰਮਾਤਮਾ ਦਾ ਰਸਤਾ ਭੁੱਲ ਜਾਂਦੇ ਹਨ।
ਜੋ ਉਪਦੇਸ਼ਕ ਅਰਲੇ ਸੰਥਾ,
ਜਿਹੜਾ ਉਪਦੇਸ਼ ਕਰਨ ਵਾਲਾ ਤੇ ਸੁਣਨ ਵਾਲਾ ਹੈ, ਦੋਵੇਂ ਹੀ ਭਰਮ ਚ ਪੈ ਜਾਂਦੇ ਹਨ।
ਸਤਿਗੁਰ ਕੇ ਕਰ ਇਹ ਨੈਨਿਕੀ,
ਪਰ ਗੁਰੂ ਘਰ ਵਿੱਚ ਕਰਾਮਾਤ ਵਿਖਾਉਣੀ ਚੰਗੀ ਨਹੀਂ ਹੈ।
ਜਿਸ ਤੇ ਹੋਏ ਕਲਿਆਣ ਨਾ ਜੀ ਕੇ।
ਕਿਉਂਕਿ ਇਹਦੇ ਨਾਲ ਜੀਵ ਦੀ ਕਲਿਆਣ ਨਹੀਂ ਹੁੰਦੀ, ਜੀਵ ਦਾ ਭਲਾ ਨਹੀਂ ਹੁੰਦਾ।
ਨਾਟਕ ਚੇਟਕ ਕਰ ਦਿਖਲਾਵਨ,
ਏਦਾਂ ਦੇ ਨਾਟਕ ਚੇਟਕ ਕਰਕੇ ਵਿਖਾਉਣੇ। ਨਾਟਕ ਚੇਟਕ ਕੀਏ ਕੁਝ ਕਾਜਾ, ਪ੍ਰਭ ਲੋਗਨ ਸੰਗ ਆਵਤ ਲਾਜਾ। ਨਾਟਕ ਚੇਟਕ ਕਰਨੇ ਪਰਮੇਸ਼ਰ ਦੇ ਪਿਆਰਿਆਂ ਦਾ ਕੰਮ ਨਹੀਂ ਹੈ।
ਅਨਕ ਬਿਦਨ ਕਰ ਨਰ ਦਿਖ ਰਾਵਨ,
ਤੇ ਨਾਟਕ ਚੇਟਕ ਕਰਕੇ ਬਹੁਤੇ ਲੋਕਾਂ ਨੂੰ ਵਿਖਾਉਣੇ ਪ੍ਰਗਟ ਕਰਕੇ।
ਸੋ ਹਮਨੇ ਕਰਮੀ ਬਿਦਨਾਏ ਨਾ, ਕਰਾ ਮਾਤ ਦਿਖ ਰਾਏ ਕਬੈ ਨਾ।
ਮਹਾਰਾਜ ਕਹਿੰਦੇ ਉਹ ਨਾਟਕ ਚੇਟਕ ਅਸੀਂ ਕਰਨੇ ਨਹੀਂ, ਨਾ ਹੀ ਅਸੀਂ ਆਪਣੀ ਕੋਈ ਕਰਾਮਾਤ ਕੋਈ ਅਜਮਤ ਪ੍ਰਗਟ ਕਰਕੇ ਵਿਖਾਉਣੀ ਹੈ।
ਕਾਹੇ ਨਾ ਲਾਇਕ ਅਵਲੋਕਤ ਦੂਸਰ ਚਾਹੇ।
ਮਹਾਰਾਜ ਜੀ ਕਹਿੰਦੇ ਅੱਜ ਜੇ ਅਸੀਂ ਇੱਕ ਕਰਾਮਾਤ ਵਿਖਾਵਾਂਗੇ, ਕੱਲ ਨੂੰ ਦੂਜੀ ਵੇਖਣਾ ਚਾਹਣਗੇ, ਇਹਨਾਂ ਨੇ ਕਿਹੜਾ ਰੱਜ ਜਾਣਾ। ਜਾਂ ਹੋਵੇ ਨਾ ਵੀ ਇੱਕ ਨਾਲ ਰੱਜ ਜਾਣਾ, ਕਹਿੰਦੇ ਅੱਜ ਇੱਕ ਵਿਖਾਵਾਂਗੇ, ਕੱਲ ਨੂੰ ਫਿਰ ਦੂਜੀ ਵੇਖਣਾ ਚਾਹੁਣਗੇ।
ਪੁਨ ਕਰ ਹੈ ਕਿਸ ਕਿਸ ਕੇ ਪਾਹੇ,
ਕੱਲ ਨੂੰ ਕੋਈ ਤੀਜਾ ਆ ਜਾਏਗਾ ਜੈ ਸਿੰਘ ਵਰਗਾ, ਵੀ ਮੈਨੂੰ ਵੀ ਵਿਖਾਓ। ਮਹਾਰਾਜ ਕਹਿੰਦੇ ਕਿਹਨੂੰ ਕਿਹਨੂੰ ਕਰਾਮਾਤ ਵਿਖਾਉਂਦੇ ਫਿਰਾਂਗੇ, ਕਿਹਨੂੰ ਕਿਹਨੂੰ ਅਜਮਤ ਵਿਖਾਉਂਦੇ ਫਿਰਾਂਗੇ।
ਪ੍ਰਥਮ ਇਸੀ ਕਾਰਨ ਕੋ ਜਾਣੇ, ਮੈਂ ਆਵਨ ਦਿੱਲੀ ਕੋ ਮਾਨੇ।
ਇਹਨਾਂ ਕਾਰਨਾਂ ਕਰਕੇ ਅਸੀਂ ਦਿੱਲੀ ਨਹੀਂ ਸੀ ਆਉਣਾ ਚਾਹੁੰਦੇ, ਸਾਨੂੰ ਪਤਾ ਸੀ ਕਿ ਦਿੱਲੀ ਜਾ ਕੇ ਕੰਮ ਕਰਨੇ ਪੈਣੇ ਨੇ, ਇਸੇ ਕਰਕੇ ਅਸੀਂ ਦਿੱਲੀ ਆਉਣ ਵਾਸਤੇ ਪਹਿਲਾਂ ਤਿਆਰ ਨਹੀਂ ਸੀ ਹੋ ਰਹੇ।
ਇਸ ਕੋ ਪ੍ਰੇਮ ਜਾਣ ਚਲ ਆਏ,
ਪਰ ਰਾਜੇ ਜੈ ਸਿੰਘ ਦਾ ਪ੍ਰੇਮ ਜਾਣ ਕੇ, ਇੱਕ ਜੈ ਸਿੰਘ ਦੀ ਭਾਵਨਾ ਜਾਣ ਕੇ ਅਸੀਂ ਦਿੱਲੀ ਚੱਲ ਕੇ ਆਏ ਹਾਂ।
ਅਬ ਕਿਮ ਠੱਟੈ ਕੁਮਤ ਵਿਚ ਲਾਏ।
ਪਰ ਲੱਗਦਾ ਜੈ ਸਿੰਘ ਨੂੰ ਆਪਣੀ ਉਹ ਭਾਵਨਾ ਭੁੱਲ ਗਈ ਹੈ ਤੇ ਹੁਣ ਭਰਮ ਚ ਪੈ ਗਿਆ, ਸਾਨੂੰ ਪਰਖਣਾ ਚਾਹੁੰਦਾ, ਹੁਣ ਸਾਡੀ ਪਰਖ ਕਰਨਾ ਚਾਹੁੰਦਾ, ਇਹੋ ਜੇ ਭਰਮ ਚ ਪਿਆ ਹੋਇਆ ਕਿੱਧਰ ਠਟਕ ਗਿਆ ਕਿੱਧਰ ਲੱਗ ਗਿਆ ਜੈ ਸਿੰਘ।
ਮੈਂ ਦੀਰਘ ਦਰਸ਼ੀ ਮਤ ਮੰਦ,
ਮਾੜੀ ਮਤ ਵਾਲਾ ਜੈ ਸਿੰਘ ਦੀਰਘ ਦਰਸ਼ੀ ਨਹੀਂ ਹੈ। ਉਹਨੇ ਆਪਣੀ ਦੀਰਘ ਦਰਸ਼ੀ ਨਾਲ ਇਹ ਨਹੀਂ ਸੋਚਿਆ, ਜੇ ਬਾਦਸ਼ਾਹ ਨੇ ਉਹਨੂੰ ਗੱਲ ਕਹੀ ਤੇ ਸਿੱਧਾ ਜਵਾਬ ਦਿੰਦਾ, ਬਾਦਸ਼ਾਹ ਪਰਖਣ ਤਾਂ ਮੈਂ ਉਹਨਾਂ ਨੂੰ ਤਾਂ ਕਰਾਂ ਜੇ ਮੈਨੂੰ ਉਹਨਾਂ ਤੇ ਸ਼ੰਕਾ ਹੋਵੇ, ਮੈਨੂੰ ਕੋਈ ਸ਼ੰਕਾ ਹੀ ਨਹੀਂ, ਮੈਂ ਪਰਖਾਂ ਕਿਉਂ। ਇਹਨੂੰ ਜਵਾਬ ਦੇਣਾ ਚਾਹੀਦਾ ਸੀ, ਪਰ ਉੱਥੇ ਹਾਮੀ ਭਰ ਕੇ ਆ ਗਿਆ ਵੀ ਮੈਂ ਪਰਖਾਂਗਾ। ਮਹਾਰਾਜ ਜੀ ਕਹਿੰਦੇ ਮਾੜੀ ਮਤ ਵਾਲਾ ਹੈ ਜੈ ਸਿੰਘ, ਦੀਰਘ ਦਰਸ਼ੀ ਸੋਚ ਨਹੀਂ ਇਹਦੇ ਅੰਦਰ, ਛੋਟੀ ਅਲਪ ਸੋਚ ਦਾ ਧਾਰਨੀ ਹੈ।
ਮੈਂ ਚਾਹਤ ਪਰਲੋਕ ਆਨੰਦ,
ਲੱਗਦਾ ਇਹ ਪਰਲੋਕ ਦਾ ਸੁੱਖ ਨਹੀਂ ਚਾਹੁੰਦਾ, ਸਿਰਫ ਦੁਨੀਆਦਾਰੀ ਦਾ ਹੀ ਇਹਨੂੰ ਪਤਾ, ਦੁਨੀਆਦਾਰੀ ਦਾ ਹੀ ਸੁੱਖ ਚਾਹੁੰਦਾ ਹੈ, ਪਰਲੋਕ ਦਾ ਸੁੱਖ ਰਾਜਾ ਜੈ ਸਿੰਘ ਨਹੀਂ ਚਾਹੁੰਦਾ।
ਸਤ ਨਾਮ ਸਿਮਰਨ ਬਿਸਰਾਏ, ਪ੍ਰਭ ਮਾਇਆ ਅਤ ਪਰਬਲ ਭੁਲਾਏ।
ਸੱਚੇ ਨਾਮ ਦਾ ਸਿਮਰਨ ਇਹਨੇ ਭੁਲਾ ਦਿੱਤਾ ਹੋਇਆ, ਪ੍ਰਮਾਤਮਾ ਦੇ ਨਾਮ ਨੂੰ ਇਹਨੇ ਵਿਸਾਰ ਦਿੱਤਾ ਹੋਇਆ, ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ ਜਿਹਨੇ ਭੁਲਾ ਦਿੱਤਾ ਹੈ ਰਾਜੇ ਜੈ ਸਿੰਘ ਨੂੰ। ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ, ਉਸ ਮਾਇਆ ਨੇ ਜੈ ਸਿੰਘ ਨੂੰ ਭਰਮਾਇਆ ਹੋਇਆ ਔਰੰਗਜ਼ੇਬ ਦੇ ਸਮੇਤ।
ਸੇਵਾ ਸੰਤਨ ਕੀ ਸ਼ੁਭ ਕਰਕੇ,
ਮਹਾਂਪੁਰਖਾਂ ਸਾਧੂਆਂ ਤੇ ਸੰਤਾਂ ਦੀ ਸ਼ੁਭ ਸੇਵਾ ਕਰਕੇ,
ਪ੍ਰਭ ਭਾਣਾ ਮਿੱਠੇ ਚਿਤ ਧਰ ਕੇ।
ਬੰਦੇ ਨੂੰ ਚਾਹੀਦਾ ਕਿ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਚਿਤ ਧਰ ਕੇ ਮੰਨੇ, ਨਾਲੇ ਸੰਤ ਜਨਾਂ ਦੀ ਸੇਵਾ ਕਰੇ, ਨਾਲੇ ਰੱਬ ਦੇ ਭਾਣੇ ਨੂੰ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਆਪਣੇ ਚਿੱਤ ਵਿੱਚ ਧਾਰਨ ਕਰੇ।
ਹਉਮੈ ਤਜ ਸਿਮਰਨ ਹਰ ਨਾਮ,
ਔਰ ਹਉਮੈ ਦਾ ਤਿਆਗ ਕਰਕੇ ਨਾਮ ਦਾ ਸਿਮਰਨ ਕਰੇ, ਨਾਮ ਦੀ ਕਮਾਈ ਕਰੇ।
ਕਰ ਮਿਲੇ ਨਹੀਂ ਦੁੱਖ ਧਾਮ,
ਏਦਾਂ ਕਰੇ ਤੇ ਫਿਰ ਉਹਨੂੰ ਦੁੱਖਾਂ ਦੇ ਘਰ ਚ ਨਹੀਂ ਜਾਣਾ ਪੈਂਦਾ। ਜਿਹੜਾ ਨਾਮ ਜਪਦਾ ਨਾ ਹਉਮੈ ਛੱਡ ਕੇ ਤੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ, ਉਹਨੂੰ ਫਿਰ ਦੁੱਖ ਦੇ ਘਰ ਚ ਨਹੀਂ ਜਾਣਾ ਪੈਂਦਾ, ਉਹ ਫਿਰ ਦੁੱਖ ਤੋਂ ਮੁਕਤ ਹੋ ਜਾਂਦਾ ਹੈ।
ਅੰਮ੍ਰਿਤ ਤਜ ਬਿਕ ਗੈ ਬੋ ਦੂੜੈ,
ਪਰ ਜਿਹੜਾ ਮਨਮੁਖ ਬੰਦਾ ਉਹ ਅੰਮ੍ਰਿਤ ਛੱਡ ਕੇ ਜ਼ਹਿਰ ਵਾਲੇ ਪਾਸੇ ਜਾਣਾ ਚਾਹੁੰਦਾ। ਇਹ ਨਾਮ ਵੇਖੋ, ਹੁਣ ਜ਼ਹਿਰ ਹੀ ਵੇਖਣਾ ਚਾਹੁੰਦਾ ਨਾ, ਕਰਾਮਾਤ ਤਾਂ ਜ਼ਹਿਰ ਹੀ ਹੈ, ਪਰਖਣਾ ਚਾਹੁੰਦਾ। ਨਾਮ ਅੰਮ੍ਰਿਤ ਲਵੇ ਜੇ ਲੈਣਾ, ਨਾਮ ਦੀ ਦਾਤ ਲਵੇ ਸਾਡੇ ਕੋਲੋਂ ਜੇ ਲੈਣੀ ਆ, ਉਹ ਨਹੀਂ ਲੈਂਦਾ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਵਾਲੇ ਪਾਸੇ ਨੂੰ ਬੰਦਾ ਦੌੜਦਾ, ਇਹ ਮਨਮੁਖ ਦਾ ਸੁਭਾਅ ਹੈ।
ਰੂਪ ਬੰਬੂਰ ਕਲਪ ਤਰੋ ਤੁਰੈ,
ਬੰਬੂਰ ਦੇ ਦਰਖਤ ਲਗਾ ਕੇ ਕਿੱਕਰ ਬੀਜ ਕੇ, ਬੰਬੂਰ ਕਹਿੰਦੇ ਨੇ ਕਿੱਕਰ ਨੂੰ, ਕਿੱਕਰ ਬੀਜ ਕੇ ਚਾਹੁੰਦਾ ਮੈਨੂੰ ਕਲਪ ਬ੍ਰਿਛ ਦਾ ਸੁੱਖ ਮਿਲ ਜੇ ਜੋ ਕਦੇ ਨਹੀਂ ਹੋ ਸਕਦਾ। ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ। ਕਹਿੰਦੇ ਜੇ ਕਿੱਕਰ ਬੀਜੇ ਤੇ ਕਿੱਕਰ ਬੀਜ ਕੇ ਆਖੇ ਮੈਨੂੰ ਬਿਜੋਰ ਦੀਆਂ ਦਾਖਾਂ ਮਿਲ ਜਾਣ, ਨਹੀਂ ਮਿਲ ਸਕਦੀਆਂ।
ਅਤਿ ਅਮੋਲ ਕਰ ਡਾਰੈ ਹੀਰਾ,
ਅਤਿ ਕੀਮਤੀ ਅਮੋਲਕ ਹੀਰਾ ਹੱਥ ਵਿੱਚ ਹੋਵੇ, ਉਹਨੂੰ ਵਗਾ ਕੇ ਸੁੱਟ ਦੇਵੇ, ਹੀਰੇ ਦੀ ਕਦਰ ਨਾ ਜਾਣਦਾ ਹੋਇਆ ਹੀਰਾ ਸੁੱਟ ਦੇਵੇ।
ਅਟਕ ਬਿਹਾਜੈ ਸ਼ੁਭ ਮਤ ਕੀਰਾ,
ਤੇ ਹੀਰੇ ਦਾ ਤਿਆਗ ਕਰਕੇ ਫਟਕ ਦੀਆਂ ਮਣੀਆਂ ਨੂੰ ਵਿਹਾਜੀ ਜਾਏ, ਬਿਲੌਰ ਦੇ ਸ਼ੀਸ਼ਿਆਂ ਨੂੰ ਵਿਹਾਜੀ ਜਾਵੇ, ਇਕੱਠਾ ਕਰੀ ਜਾਵੇ।
ਇਤਿਆਦਕ ਸੋਚਤ ਗਨ ਸੋਚਨ,
ਇਤਿਆਦਕ ਅਨਕ ਪ੍ਰਕਾਰ ਦੀਆਂ ਸੋਚਾਂ ਸੋਚਦੇ ਹਨ।
ਜਨਮ ਮਰਨ ਕੀ ਸੋਚ ਵਿਮੋਚਨ,
ਜਨਮ ਤੇ ਮਰਨ ਦੀਆਂ ਸੋਚਾਂ ਆਪਣੇ ਹਿਰਦੇ ਚੋਂ ਤਿਆਗ ਰਹੇ ਨੇ, ਦੂਰ ਕਰਨ ਵਾਲੇ ਹੋ ਰਹੇ ਨੇ।
ਨ੍ਰਿਪ ਕੋ ਆਮਨ ਸਮੈ ਪਛਾਣ,
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੋਚ ਰਹੇ ਨੇ ਕਿ ਰਾਜੇ ਜੈ ਸਿੰਘ ਨੇ ਸਹੀ ਨਹੀਂ ਕੀਤਾ, ਜੈ ਸਿੰਘ ਨੇ ਸਹੀ ਨਹੀਂ ਕੀਤਾ। ਮਹਾਰਾਜ ਜੀ ਸੋਚ ਰਹੇ ਨੇ, ਜਦੋਂ ਸਤਿਗੁਰਾਂ ਨੇ ਵੇਖਿਆ ਵੀ ਹੁਣ ਜੈ ਸਿੰਘ ਦੇ ਆਉਣ ਦਾ ਟਾਈਮ ਹੋ ਗਿਆ, ਜੈ ਸਿੰਘ ਹੁਣ ਸਾਡੇ ਕੋਲ ਆਉਣਾ ਚਾਹੁੰਦਾ ਸਾਨੂੰ ਬੁਲਾਉਣ ਵਾਸਤੇ।
ਇੱਕ ਘਰ ਪ੍ਰਵੇਸ਼ੇ ਕਿਰਪਾ ਨਿਧਾਨ,
ਸਤਿਗੁਰੂ ਜੀ ਇੱਕ ਕਮਰੇ ਚ ਪ੍ਰਵੇਸ਼ ਕਰ ਗਏ। ਮਹਾਰਾਜ ਜੀ ਨੂੰ ਪਤਾ ਸੀ ਵੀ ਹੁਣ ਜੈ ਸਿੰਘ ਆਏਗਾ ਸਾਨੂੰ ਬੁਲਾਉਣ ਲਈ, ਤੇ ਉਹਨੂੰ ਮਿਲ ਗਏ ਨਾ, ਅਸੀਂ ਪਹਿਲਾਂ ਹੀ ਇੱਥੋਂ ਉੱਠ ਕੇ ਚਲੇ ਜਾਈਏ। ਤੋ ਸਤਿਗੁਰੂ ਜੀ ਬਾਹਰੋਂ ਉੱਠੇ, ਇੱਕ ਕਮਰੇ ਵਿੱਚ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਵੇਸ਼ ਕਰ ਗਏ।
ਸਰਬ ਨਰਮ ਕੋ ਤਿਆਗ ਤਿਆਗਿਓ ਸੰਗ, ਭਏ ਇਕਾਕੀ ਗੁਰ ਇੱਕ ਰੰਗ।
ਜਿੰਨੇ ਸਿੱਖ ਬੈਠੇ ਸੀ ਉਹਨਾਂ ਸਾਰਿਆਂ ਨੂੰ ਛੱਡ ਕੇ ਨਾ, ਕੱਲੇ ਸਾਰਿਆਂ ਨੂੰ ਛੱਡ ਕੇ ਇਕੱਲੇ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਭ ਵੱਲੋਂ ਇਕਾਲੇ ਇਕੱਲੇ ਨਿਰਾਲਮ ਹੋ ਕੇ ਇਕੱਲੇ ਹੀ ਅੰਦਰ ਜਾ ਕੇ ਬੈਠ ਗਏ।
ਸੇਜਾ ਸੁੰਦਰ ਅੰਦਰ ਕਰਕੇ,
ਬੜੀ ਸੋਹਣੀ ਸੇਜਾ ਸੀ ਸੁੰਦਰ ਘਰ ਦੇ ਅੰਦਰ।
ਮ੍ਰਿਦੂ ਡਸਵਾਏ ਪੋਡਵ ਕਰਕੇ,
ਬੜੀ ਸੋਹਣੀ ਸੇਜਾ, ਉਹ ਸੇਜਾ ਬੜੀ ਕੋਮਲ ਵਿਛੀ ਹੋਈ ਸੀ ਜਿਹਦੇ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਾ ਕੇ ਬੈਠੇ ਹਨ।
ਸੂਖਮ ਬਿਸਤ ਬਸਤਰ ਤਨ ਲੈ ਕੇ,
ਮਹਾਰਾਜ ਜੀ ਉਹਦੇ ਤੇ ਲੇਟ ਗਏ ਤੇ ਬੜਾ ਸੋਹਣਾ ਸੂਖਮ ਜੇ ਧਾਗੇ ਦਾ ਬਣਿਆ ਹੋਇਆ ਕੱਪੜਾ ਚਾਦਰਾ ਸੀ, ਉਹ ਚਾਦਰਾ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਤਨ ਤੇ ਲਿਆ।
ਸ਼੍ਰੀ ਸਤਿਗੁਰ ਥਿਰਤਾ ਨਿਜ ਕਰਕੇ,
ਏਦਾਂ ਸਤਿਗੁਰੂ ਜੀ ਟਿਕਾ ਵਿੱਚ ਆ ਕੇ ਆਪਣੇ ਉਹਨਾਂ ਆਸਣਾਂ ਤੇ, ਜਿਵੇਂ ਸੁੱਖ ਲਈਦਾ ਸੁੱਖ ਆਸਣਾਂ ਤੇ, ਏਦਾਂ ਸਤਿਗੁਰੂ ਜੀ ਉਸ ਆਸਣ ਤੇ ਸੁੱਖ ਲੈਣ ਲੱਗ ਪਏ। ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ, ਦਰਵਾਜ਼ਾ ਜਦੋਂ ਅੰਦਰ ਗਏ ਕਮਰੇ ਚ ਅੰਦਰੋਂ ਬੰਦ ਕਰ ਲਿਆ, ਕੁੰਡੀ ਲਾ ਲਈ ਦਰਵਾਜ਼ੇ ਨੂੰ।
ਗਤ ਲੋਕਨ ਕੀ ਕਰਤ ਵਿਚਾਰਨ,
ਔਰ ਮਹਾਰਾਜ ਜੀ ਲੋਕਾਂ ਦੀ ਹਾਲਤ ਦੀ ਵਿਚਾਰ ਕਰ ਰਹੇ ਨੇ ਕਿ ਕਿੱਦਾਂ ਦੇ ਲੋਕ ਨੇ, ਇਹ ਦੁਨੀਆਂ ਕਿਸ ਤਰ੍ਹਾਂ ਦੀ ਹੈ, ਕਿੱਦਾਂ ਕਿੱਦਾਂ ਦੇ ਖਿਆਲਾਂ ਵਾਲੀਆਂ ਬਿਰਤੀਆਂ ਨੇ ਲੋਕਾਂ ਦੀਆਂ, ਕਦੇ ਕੁਝ ਕਰਦੇ ਨੇ ਕਦੇ ਕੁਝ ਕਰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੋਕਾਂ ਦੀ ਹਾਲਤ ਵੇਖਦੇ ਨੇ, ਹਾਲਾਤ ਵੇਖਦੇ ਨੇ।
ਬਿਨ ਸੁਧ ਅੰਧੇ ਪਾਵੇ ਪਾਰਨਾ,
ਮਹਾਰਾਜ ਜੀ ਸੋਚਦੇ ਨੇ ਕਿ ਸੁਧ ਤੋਂ ਬਿਨਾਂ ਅੰਨੇ ਹੋਏ ਫਿਰਦੇ ਨੇ ਜੀਵ, ਤੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਪਾਰ ਉਰਾਰ ਦਾ, ਬਸ ਆਪਣੇ ਤੱਕ ਹੀ ਸੀਮਤ ਨੇ, ਆਪਣੇ ਆਪ ਨੂੰ ਹੀ ਵੇਖਦੇ ਨੇ, ਇਹਨਾਂ ਨੂੰ ਕੁਝ ਹੋਰ ਨਜ਼ਰ ਨਹੀਂ ਆਉਂਦਾ, ਹੋਰ ਦ੍ਰਿਸ਼ਟੀ ਨਹੀਂ ਪੈਂਦਾ।
ਵਿਸ਼ੇ ਬਿਹਾਰਨ ਫਸੇ ਵਿਸਾਲ,
ਔਰ ਵਿਸ਼ੇ ਵਿਕਾਰਾਂ ਦੇ ਵਿੱਚ ਫਸੇ ਹੋਏ ਨੇ, ਬਹੁਤ ਜ਼ਿਆਦਾ ਵਿਕਾਰਾਂ ਵਿੱਚ ਫਸੇ ਹੋਏ ਨੇ।
ਜਾਏ ਨਰਕ ਪਕੜ ਜਮ ਜਾਲ,
ਇਹੋ ਜਿਹੇ ਜੀਵ ਨਰਕਾਂ ਵਿੱਚ ਹੀ ਪੈਂਦੇ ਨੇ, ਨਰਕਾਂ ਚ ਹੀ ਜਾਣਗੇ ਇਹੋ ਜਿਹੇ ਜੀਵ ਜਿਹੜੇ ਮਤ ਨੂੰ ਵਿਸਾਰ ਕੇ ਅੰਨੇ ਹੋਏ ਫਿਰਦੇ ਨੇ, ਉਹ ਨਰਕਾਂ ਵਿੱਚ ਜਾਣਗੇ, ਨਰਕਾਂ ਵਿੱਚ ਪਏ ਜਮ ਜਾਲਾਂ ਚ ਫਸਣਗੇ।
ਅਨਕ ਜੋਨ ਜਨਮੇ ਅਰ ਮਰਨੋ,
ਉਹਨਾਂ ਨੂੰ ਅਨੇਕਾਂ ਜੋਨੀਆਂ ਵਿੱਚ ਭਟਕਣਾ ਪੈਂਦਾ, ਉਹ ਜੰਮਦੇ ਨੇ ਮਰਦੇ ਨੇ, ਫੇਰ ਜੰਮਦੇ ਨੇ ਫੇਰ ਮਰਦੇ ਨੇ, ਜੰਮਣ ਮਰਨ ਦੇ ਚੱਕਰ ਵਿੱਚ ਹੀ ਭਟਕੀ ਜਾਂਦੇ ਨੇ, ਭਰਮੀ ਜਾਂਦੇ ਹਨ।
ਮਤ ਮੂਰਖ ਨੈ ਕਰਬੇ ਹਰਨੋ,
ਔਰ ਉਹਨਾਂ ਦੀ ਮੂਰਖ ਮਤ ਹੈ, ਜਿਸ ਮੂਰਖ ਮਤ ਕਰਕੇ ਉਹਨਾਂ ਦਾ ਇਹ ਜਨਮ ਮਰਨ ਹਰਿਆ ਹੀ ਨਹੀਂ ਜਾਂਦਾ, ਨਿਵਿਰਤ ਹੀ ਨਹੀਂ ਹੁੰਦਾ।
ਚਾਹਤੇ ਅਜ਼ਮਤ ਕੋ ਦੇਖਾ, ਆਪਣੋ ਲਖੈ ਨ ਕਾਜ ਵਿਸ਼ੇਕਾ,
ਮਹਾਰਾਜ ਜੀ ਕਹਿੰਦੇ ਕਿਹੋ ਜਿਹੇ ਮੂਰਖ ਲੋਕ ਨੇ ਜਿਹੜੇ ਕਰਾਮਾਤ ਵੇਖਣਾ ਚਾਹੁੰਦੇ ਨੇ, ਕਰਾਮਾਤ ਵੇਖਣਾ ਚਾਹੁੰਦੇ ਨੇ, ਆਪਣਾ ਕੰਮ ਨੀ ਇਹਨਾਂ ਨੂੰ ਨਜ਼ਰ ਆਉਂਦਾ ਕਿ ਜਿਹੜਾ ਕੰਮ ਇਹਨਾਂ ਦਾ ਮਾਤ ਲੋਕ ਦੀ ਧਰਤੀ ਤੇ ਆ ਕੇ ਜੀਵਨ ਨੂੰ ਸਫਲਾ ਕਰਨ ਦਾ ਕੰਮ, ਉਧਰ ਤਾਂ ਧਿਆਨ ਹੀ ਕੋਈ ਨੀ ਇਹਨਾਂ ਦਾ, ਸਾਡੀ ਕਰਾਮਾਤ ਵੇਖਣਾ ਚਾਹੁੰਦੇ ਨੇ। ਆਪ ਆਪਣੇ ਕਾਰਜ ਨੂੰ ਸਵਾਰਨ ਦਾ ਯਤਨ ਨਹੀਂ ਕਰਦੇ। ਜਿਹੜਾ ਕੰਮ ਇਹਨਾਂ ਨੂੰ ਆ ਕੇ ਸਫਲਾ ਕਰਨਾ ਚਾਹੀਦਾ, ਉਸ ਕੰਮ ਵਾਲੇ ਪਾਸੇ ਇਹਨਾਂ ਦਾ ਕੋਈ ਧਿਆਨ ਨਹੀਂ ਹੈ।
ਸਦਨ ਕਪਾਟਿਆ ਸੰਜਿਤ ਕਰੇ।
ਮਹਾਰਾਜ ਜੀ ਇਸ ਤਰ੍ਹਾਂ ਦੁਨੀਆਂ ਦੇ ਲੋਕਾਂ ਦੀ ਦ੍ਰਿਸ਼ਟੀ ਵਿਚਾਰ ਰਹੇ ਨੇ। ਰਾਜੇ ਜੈ ਸਿੰਘ ਦੀ ਬਿਰਤੀ ਮਹਾਰਾਜ ਜੀ ਨੇ ਵਿਚਾਰੀ ਵੀ ਕਿਹੋ ਜਿਹੇ ਲੋਕ ਨੇ। ਉਹੀ ਜੈ ਸਿੰਘ ਜਿਹੜਾ ਕਹਿੰਦਾ ਸੀ ਬਸ ਇੱਕ ਵਾਰੀ ਦਰਸ਼ਨ ਦੇ ਦਿਓ, ਅੱਜ ਸਾਡੀ ਪਰਖ ਕਰਨਾ ਚਾਹੁੰਦਾ, ਕਹਿੰਦਾ ਮੈਂ ਉਹਨਾਂ ਨੂੰ ਪਰਖ ਕੇ ਵੇਖ ਲਵਾਂ। ਵੀ ਔਰੰਗਜ਼ੇਬ ਦੇ ਕਹਿਣ ਤੇ ਜੈ ਸਿੰਘ ਨੂੰ ਆਪਣੀ ਸੋਝੀ ਕੋਈ ਨੀ, ਵੀ ਮੈਂ ਆਪਣਾ ਪਰਲੋਕ ਸਵਾਰ ਲਵਾਂ ਗੁਰੂ ਕੀ ਸੰਗਤ ਕਰਕੇ, ਨਾਮ ਦੀ ਦਾਤ ਲੈ ਕੇ। ਉਸ ਪਾਸੇ ਧਿਆਨ ਕੋਈ ਨੀ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਕਰ ਰਹੇ ਨੇ। ਤੋ ਜਿਹੜਾ ਕਮਰਾ ਸੀ ਸਤਿਗੁਰੂ ਜੀ ਜਿੱਥੇ ਅੰਦਰ ਪ੍ਰਵੇਸ਼ ਕਰਕੇ ਗਏ ਨੇ, ਉਹਦੇ ਜਿਹੜੇ ਦਰਵਾਜੇ ਨੇ ਉਹ ਸਤਿਗੁਰੂ ਜੀ ਨੇ ਅੰਦਰੋਂ ਬੰਦ ਕਰ ਲਏ ਨੇ।
ਅੰਤਰ ਸ਼੍ਰੀ ਹਰਿ ਕ੍ਰਿਸ਼ਨ ਸੁਥੇਰੇ।
ਦਰਵਾਜਾ ਅੰਦਰੋਂ ਬੰਦ ਕਰਕੇ ਮਹਾਰਾਜ ਜੀ ਅੰਦਰ ਬੈਠ ਗਏ ਨੇ।
ਲੋਕ ਨਿਕਟ ਕੇ ਸਕਲ ਹਟਾਏ।
ਜਿਹੜੇ ਨੇੜੇ ਦੇ ਲੋਕ ਸੀ ਉਹਨਾਂ ਸਾਰਿਆਂ ਨੂੰ ਦੂਰ ਹਟਾ ਦਿੱਤਾ, ਵੀ ਸਾਡੇ ਕਮਰੇ ਦੇ ਕਿਸੇ ਨੇ ਨੇੜੇ ਨਹੀਂ ਆਉਣਾ। ਸਭ ਨੂੰ ਦੂਰ ਹਟਾ ਦਿੱਤਾ, ਪਾਸੇ ਕਰ ਦਿੱਤਾ।
ਬੈਠੇ ਦੂਰ ਜਾਏ ਸਮਝਾਏ।
ਜਿੰਨੇ ਸਿੱਖ ਸੀ ਸਤਿਗੁਰਾਂ ਦੇ ਨਿਕਟ ਵਰਤੀ ਸਨ, ਸਾਰੇ ਕਮਰੇ ਤੋਂ ਦੂਰ ਜਾ ਕੇ ਬੈਠ ਗਏ, ਗੁਰੂ ਸਾਹਿਬ ਦਾ ਹੁਕਮ ਜੋ ਸੀ। ਇਸ ਕਰਕੇ ਸਾਰੇ ਦੂਰ ਜਾ ਕੇ ਪਾਸੇ ਜਾ ਕੇ ਬੈਠ ਗਏ ਨੇ।
ਤਿੰਨ ਕਪਾਟ ਕੀ ਸਿੰਖਲ ਭੇਰ।
ਸਤਿਗੁਰੂ ਜੀ ਨੇ ਅੰਦਰੋਂ ਕਪਾਟ ਦੀ ਜਿਹੜੀ ਸਿੰਖਲ ਸੰਗਲੀ ਸੀ ਉਹ ਭੇਟ ਦਿੱਤੀ ਹੈ।
ਅੰਤਰ ਟਿਕੇਰੇ ਤਿਸ ਬੇਰ।
ਅੰਦਰ ਆਨੰਦ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਸਣ ਤੇ ਬੈਠੇ ਰਹੇ।
ਦੋਏਰਾ ਜੈਪੁਰ ਪਤੀ ਹਰਕਤ ਸੋ ਚਿਤ ਕਰ ਇਕੱਠੇ ਰਣਵਾਸ।
ਇੱਧਰ ਰਾਜਾ ਜੈ ਸਿੰਘ ਨੇ, ਜੈਪੁਰ ਰਿਆਸਤ ਦਾ ਰਾਜਾ ਹੈ, ਆਪਣੇ ਮਹਿਲਾਂ ਵਿੱਚ ਸਾਰੀਆਂ ਰਾਣੀਆਂ ਨੂੰ ਇਕੱਠਾ ਕੀਤਾ, ਉਹਨਾਂ ਸਾਰੀਆਂ ਨੂੰ ਤਿਆਰ ਕੀਤਾ, ਸੋਹਣੇ ਸੋਹਣੇ ਗਹਿਣੇ ਵਸਤਰ ਸਰੀਰ ਤੇ ਉਹਨਾਂ ਸਾਰੀਆਂ ਨੇ ਧਾਰਨ ਕੀਤੇ ਨੇ।
ਚੈਤ ਲਿਆਏ ਬੇ ਸਤਿਗੁਰੂ ਨਮਰ ਹੋਏ ਕਰ ਦਾਸ।
ਦਾਸ ਬਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਤਿਗੁਰਾਂ ਨੂੰ ਆਪਣੇ ਮਹਿਲਾਂ ਚ ਲਿਆਉਣਾ ਚਾਹੁੰਦਾ ਹੈ ਕਿ ਮਹਾਰਾਜ ਜੀ ਨੂੰ ਆਪਣੇ ਮਹਿਲ ਵਿੱਚ ਲੈ ਕੇ ਆਵਾਂ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਰਾਜਾ ਜੈ ਸਿੰਘ ਲੈਣ ਵਾਸਤੇ ਆ ਰਿਹਾ ਹੈ।